ਸ਼ੁਕਰ ਚਿਹਨ ਅਰ ਬਰਨ ਜਾਸ ਹਰ ਪਾਤ ਨਿਹਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਿ ਅਨਪਉ ਪ੍ਰਕਾਸ਼ ਅਮਿਤੋ ਜਿਤ ਜੈ ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਿਣ ਜੈ ਤਿਰਪਵਣ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰਤੀ ਸੈਫ ਸਰੋਹੀ ਸਹਿਥੀ ਜਹ ਹਮਾਰਾ ਪੀ ਤੀਰ ਤੁਹੀ ਸੈਥੀ ਤੁਹੀ ਤਵਰ ਤਰਵਾਰ ਨਾਮ ਤਿਹਾਰ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੇਗੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਸ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲਿਹੁ ਬੁਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥ ਤੁਮ ਹੈ ਕਰੋ ਸਹਾਇ ਮੂਕ ਚਿਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਾਪਤ ਹਮਾਰੀ ਵਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀਓ ਜਿਹ ਕਾਲ ਬਿਆਲ ਕੱਟਿਓ ਨ ਅੰਗ ਅਛੈ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਬੇਦ ਜਿਹ ਅਲਖ ਰੂਪ ਕਥਤ ਕਤੇਬ ਜਿਹ ਕਾਲ ਬਿਆਲ ਕੱਟਿਓ ਨ ਅੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਹੀ ਵਿਚਾਰ ਪ੍ਰਾਰੰਭ ਹੋਈ ਹੋਈ ਹੈ। ਜਾਪ ਸਾਹਿਬ ਸਿਰਲੇਖ ਬਾਣੀ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਵਿੱਚ ਸਿੰਘਾਂ ਦੀ ਬੇਨਤੀ ਕਰਨ ਤੋਂ ਜੋ ਆਪ ਜੀ ਨੇ ਵਿਚਾਰ ਬਾਣੀ ਉਚਾਰਨ ਕੀਤੀ, ਉਹ ਆਪਾਂ ਲੜੀਵਾਰ ਬੜੀ ਸੁਣੀ ਜਾ ਰਹੇ ਹਾਂ, ਵਿਚਾਰ ਕਰੀ ਜਾ ਰਹੇ ਹਾਂ। ਵਿਚਾਰ ਕਰਦਿਆਂ ਕਰਦਿਆਂ ਕੱਲ੍ਹ ਦੇ ਦੀਵਾਨ ਵਿੱਚ ਇਸ ਪਵਿੱਤਰ ਬਾਣੀ ਦੀਆਂ 126 ਪੌੜੀਆਂ ਪੂਰੀਆਂ ਕਰ ਲਈਆਂ ਸਨ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਿਹਰ ਦਇਆ ਦਾ ਸਦਕਾ ਹੀ ਅਗਲੀਆਂ ਪੌੜੀਆਂ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਮਤਬਤ ਬਖਸ਼ਣਗੇ, ਆਪਾਂ ਰਲ ਮਿਲ ਕੇ ਵਿਚਾਰਾਂ ਕਰਕੇ ਲਾਹੇ ਹਾਸਲ ਕਰਾਂਗੇ। ਇਸ ਤਰ੍ਹਾਂ 127 ਪੌੜੀ ਵਿੱਚ ਆਪ ਜੀ ਪਰਮੇਸ਼ਰ ਵਾਹਿਗੁਰੂ ਦੇ ਸੰਬੰਧ ਵਿੱਚ ਕੁਝ ਕਹਿ ਰਹੇ ਹਨ, ਉਹ ਪਰਲ ਮਿਲ ਕੇ ਸੁਣੀਏ ਬਾਣੀ ਰੂਪ ਵਚਨ।
ਜਿਹ ਕਾਲ ਬਿਆਲ ਕੱਟਿਓ ਨ ਅੰਗ।
ਮਹਾਰਾਜ ਖਾਲਸਾ ਪੰਥ ਨੂੰ ਕਹਿ ਰਹੇ ਆ ਵੀ ਇਹ ਸਿੰਘੋ, ਇਸ ਵਾਹਿਗੁਰੂ ਪਰਮੇਸ਼ਰ ਦੇ ਅੰਗ ਨੂੰ ਸਰੀਰ ਦਾ ਹੁੰਦਾ ਹੈ ਜਾਂ ਅੰਗਾਂ ਪ੍ਰਤੰਗਾਂ ਨੂੰ, ਅੰਗ ਵੱਡੇ ਵੱਡੇ ਹੁੰਦੇ, ਜਿਵੇਂ ਵੱਡੇ ਵੱਡੇ ਜਿਹੜੇ ਹੱਡ ਜੇ ਹੁੰਦੇ ਉਹਨਾਂ ਨੂੰ ਅੰਗ ਕਿਹਾ ਜਾਂਦਾ ਹੈ, ਜਾਂ ਜਿਹੜੀ ਛੋਟੀਆਂ ਛੋਟੇ ਹੁੰਦੇ ਉਂਗਲਾਂ ਜਿਹੀਆਂ ਹੁੰਦੀਆਂ ਹਨ, ਨੌਂ ਜੇ ਹੁੰਦੇ ਨੂੰ ਪ੍ਰਤੰਗ ਕਹਿੰਦੇ ਨੇ। ਇਸ ਤਰ੍ਹਾਂ ਇਸਦੇ ਸਰੀਰਕ ਅੰਗਾਂ ਪ੍ਰਤੰਗਾਂ ਨੂੰ ਕਹਿੰਦੇ, ਜਿਹੜਾ ਕਾਲ ਰੂਪੀ ਸੱਪ ਹੈ ਉਹਨੇ ਕੱਟਿਆ ਨਹੀਂ ਹੈ। ਸਾਡੇ ਸਰੀਰਕ ਅੰਗਾਂ ਨੂੰ ਕਾਲ ਕੱਟਦਾ ਹੈ, ਮੌਤ ਰੂਪ ਡੰਗ ਮਾਰ ਕੇ ਕੱਟ ਲੈਂਦਾ ਸਰੀਰ ਨਾਲੋਂ, ਅਜਾਨ ਜੀ ਬੱਕਰੀ ਕਰ ਲੈਂਦਾ ਹੈ, ਦਿਲ ਲੈ ਜਾਂਦਾ ਹੈ। ਪਰ ਵਾਹਿਗੁਰੂ ਪਰਮੇਸ਼ਰ ਭਾਈ ਐਸਾ ਹੈ ਅੰਗਾਂ ਨੂੰ ਯਾਨੀ ਸਰੀਰ ਨੂੰ ਅੱਜ ਤੱਕ ਜਿਹੜਾ ਕਾਲ ਰੂਪੀ ਸੱਪ ਹੈ ਉਹਨੇ ਕੱਟਿਆ ਨਹੀਂ ਹੈ ਤੇ ਨਾ ਹੀ ਉਹ ਕੱਟ ਸਕੇਗਾ, ਮੌਤ ਰੂਪੀ ਡੰਗ ਮਾਰ ਕੇ ਉਹ ਮਾਰ ਨਹੀਂ ਸਕੇਗਾ।
ਅੱਛਾ ਸਰੂਪ ਅਖੈ ਅਭੰਗ।
ਵਾਹਿਗੁਰੂ ਦਾ ਜਿਹੜਾ ਸਰੂਪ ਹੈ ਬਹੁਤ ਹੀ ਅੱਛਾ ਹੈ, ਬਹੁਤ ਹੀ ਚੰਗਾ, ਬਹੁਤ ਹੀ ਅੱਛਾ ਹੈ, ਸੋਹਣਾ ਸੁੰਦਰ ਹੈ। ਫਿਰ ਉਹਦਾ ਸਰੂਪ ਖਾਲਸਾ ਜੀ ਅੱਛਾ ਵੀ ਹੈ, ਨਾਸ ਤੋਂ ਰਹਿਤ ਵੀ ਹੈ। ਬਾਕੀਆਂ ਦੇ ਸਰੂਪ ਨਾਸ ਹੁੰਦੇ ਰਹਿੰਦੇ ਹੈ, ਉਹਦਾ ਜਿਹੜਾ ਸੱਚਿਤ ਆਨੰਦ ਸਰੂਪ ਹੈ ਅਸਤੀ ਭਾਂਤੀ ਪ੍ਰੇਤਾ ਰੂਪ ਉਹ ਅਸ਼ੈ ਹੈ, ਨਾਸ ਨਹੀਂ ਹੁੰਦਾ, ਉਹ ਅੜੇ ਉੱਤੇ ਅੜਕ ਲੱਗਾ ਹੋਣ ਕਰਕੇ ਅੱਛਾ ਹੈ, ਵੀ ਚੰਗਾ ਹੈ, ਵਧੀਆ ਹੈ, ਅੱਛਾ ਹੈ। ਇਸ ਤਰ੍ਹਾਂ ਉਹਦਾ ਜਿਹੜਾ ਸਰੂਪ ਹੈ ਬਹੁਤ ਹੀ ਚੰਗਾ ਹੈ, ਬਹੁਤ ਹੀ ਵਧੀਆ ਹੈ, ਬਹੁਤ ਹੀ ਸੁੰਦਰ ਹੈ, ਸ਼ਹਿ ਨਾਸ ਤੋਂ ਰਹਿਤ ਹੈ। ਇਸ ਤਰ੍ਹਾਂ ਅੱਖੈ ਅਭੰਗ, ਫਿਰ ਅੱਖੈ ਰੂਪ ਹੈ ਅਤੇ ਉਹ ਕਿਸੇ ਉਹਦੇ ਸਰੂਪ ਦੇ ਤਾਂ ਹੀ ਅਭੰਗ ਵਿਘਨ ਨਹੀਂ ਪੈਂਦਾ ਹੈ ਜਾਂ ਭੰਗ ਟੁੱਟਦਾ ਭੱਜਦਾ ਨਹੀਂ। ਹਾਂਜੀ, ਇੱਥੇ ਮੇਰੇ ਕੋਲ ਤਾਂ ਲੱਗੇ ਹੋਏ ਹੈ, ਉੱਥੇ ਵਾਹਿਗੁਰੂ ਸਰੂਪ ਤੇ ਦੇਖ ਨਹੀਂ, ਜਿਹੜਾ ਲੜੀਵਾਰ ਹੈਗਾ ਨਾ 25 ਗਿਆਨੀਆਂ ਨੇ ਸੋਧਿਆ ਅਕਾਲ ਤਖ਼ਤ ਦੇ ਕਮੇਟੀ ਦੀ ਛਤਰ ਛਾਇਆ ਹੇਠ, ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਜਿਹੜਾ ਸੋਧਿਆ ਨੂੰ ਸ਼ੁੱਧ ਮੰਨਦੇ ਆ ਸੰਪਰਦਾ ਵਿੱਚ ਕਾਫ਼ੀ, ਭਾਵੇਂ ਉਹਦੇ ਵਿੱਚ ਵੀ ਕੁਝ ਕੁਝ ਉਕਾਈਆਂ ਤਾਂ ਹੈਗੀਆਂ, ਪਰ ਫਿਰ ਵੀ ਉਹਨੂੰ ਕਾਫ਼ੀ ਸ਼ੁੱਧ ਮੰਨਿਆ, ਤਰਜੀਹ ਦਿੱਤੀ ਗਈ ਹੈ ਸੰਪਰਦਾ ਵਿੱਚ। ਬਾਕੀਆਂ ਦੇ ਵਿੱਚ ਉਹ ਕੁਝ ਜਿਹੜੀਆਂ ਬਾਣੀਆਂ ਉਹ ਬਾਕੀ ਜਿਵੇਂ ਸਰੂਪਾਂ ਵਿੱਚ ਇੱਧਰ ਉੱਧਰ ਕੀਤੀਆਂ ਹੁੰਦੀਆਂ ਜਾਂ ਵਾਧੂ ਜਿਹੀਆਂ ਪਾਈਆਂ ਉਹਦੇ ਵਿੱਚ ਨਹੀਂ ਹੈ। ਜਿਵੇਂ ਅੱਜ ਜਾਗਤ ਜੋਤ ਜਗਾ ਜਗ ਮੈਂ ਖਾਲਸ ਨਿਖਾਲਸ ਜਾਂਦਾ ਇਹ ਕਈ ਸਰੂਪਾਂ ਦੇ ਵਿੱਚ ਸਵੀਆ ਜਾਂ ਨਹੀਂ ਆਉਂਦਾ ਹੈ। ਉਹ ਜਿਹੜਾ ਅਕਾਲ ਤਖਤ ਦੀ ਸਤਿਸ਼ਾਹ ਸਰੂਪ ਸੋਧਿਆ ਹੈ ਉਹਦੇ ਵਿੱਚ ਜਾਗਤ ਜੋਰ ਜਪੈ ਨਿਸਵਾਸਲ ਏਕ ਬਨਾਨਾ ਆਉਂਦਾ ਹੈ ਸਵੀਆ ਮੁੱਢ ਵਿੱਚ ਸ਼ੁਰੂ ਵਿੱਚ। ਸੰਪਰਦਾ ਵਿੱਚ ਦੱਸਿਆ ਜਾਂਦਾ ਵੀ ਇਹ ਮੰਗਲ ਸਰੂਪ ਹੈ ਸਵਈਆ ਅਕਾਲ ਪੁਰਖ ਦੇ ਮਹਿਮਾ ਵਿੱਚ ਹੈ। ਉਸ ਤੋਂ ਅੱਗੇ ਬਾਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਮੂਲ ਮੰਤਰ ਮੁੱਢ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਇਹ ਮੰਗਲ ਸਰੂਪ ਹੈ। ਯਾਰ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ ਇੱਥੇ ਏਕਾ ਲੱਗਿਆ ਹੋਇਆ ਇਹ ਪਿਛਲਾ ਜਿਹੜਾ ਕੁਛ ਹੈ ਮੰਗਲ ਰੂਪ ਹੈ। ਇਸ ਤੋਂ ਅੱਗੇ ਫਿਰ ਬਾਣੀ ਸ਼ੁਰੂ ਹੈ ਫਿਰ ਉਹ ਜਿੱਥੇ ਪਹਿਲੀ ਪੌੜੀ ਸਮਾਪਤ ਹੋ ਜਾਂਦੀ ਉੱਥੇ ਇਹ ਕਹਿ ਲੱਗਿਆ ਵੀ ਇਹ ਜਪ ਬਾਣੀ ਦੀ ਇੱਕ ਪੌੜੀ ਇੱਥੇ ਹੋ ਗਈ। ਕਈ ਜਿਹੜੇ ਏਕਾ ਜਾ ਲੱਗਿਆ ਉਹ ਕਹਿੰਦੇ ਵੀ ਇਹ ਤਾਂ ਆਲ ਸੱਚ ਜੁਗਾਲ ਸੱਚ ਇਹ ਸਲੋਕ ਹੈ ਨਾਰੇ ਸਮੇਤ ਓਂਕਾਰ ਤੋਂ ਲੈ ਕੇ ਨਾਨਕ ਉਸੀ ਪੀ ਸੱਚ ਤੱਕ ਇਹ ਮੂਲ ਮੰਤਰ ਪੂਰਾ ਹੋਇਆ ਇਸ ਕਰਕੇ ਏਕਾ ਲਾਤਾ। ਜਿਵੇਂ ਜਾਪਤ ਜੋਰ ਜਪੈ ਨਿਸਵਾਸ ਏਕ ਬਨਾਨਾ ਏਕ ਮਨ ਹੈ ਪੂਰਨ ਪ੍ਰੇਮ ਪ੍ਰਤੀਤ ਜੈ ਵਰਤ ਕੋਰ ਮੜੀ ਮਠ ਭੂਲਣਾ ਮਨ ਹੈ ਇਹ ਸਵੀਆ ਜਿੱਥੇ ਉਹ ਪੂਰਾ ਹੁੰਦਾ ਉੱਥੇ ਏਕਾ ਲੱਗਿਆ ਹੈ। ਅੱਗੇ ਜਿਹੜਾ ਅੱਗੇ ਸਵੀਆ ਆਉਂਦਾ ਉਹਦੇ ਵਿੱਚ ਫਿਰ ਏਕਾ ਲੱਗਿਆ ਹੋਇਆ ਕਈ ਕਹਿੰਦੇ ਵੀ ਇਹ ਫਿਰ ਇਹ ਵਾਧੂ ਪਾਇਆ ਲੱਗਦਾ ਹੈ ਉਹ ਕਈਆਂ ਨੇ ਕੱਢ ਦਿੱਤਾ ਜਿਵੇਂ ਹਜ਼ੂਰ ਸਾਹਿਬ ਜਿਹੜਾ ਸਰੂਪ ਛਪਿਆ ਹੁਣ ਲੜੀ ਬਾਹਰ ਉਹਦੇ ਵਿੱਚ ਸਵਈਆ ਹੈ ਨਹੀਂ ਹੈ। ਇਸ ਤਰ੍ਹਾਂ ਇੱਕ ਸ਼ਿਕਾਰ ਸਾਹਿਬ ਘਾਟ ਸਰੂਪ ਪਿਆ ਹੋਇਆ ਸੀ ਉਹਦੇ ਵਿੱਚ ਵੀ ਇੱਕ ਸਵਈਆ ਹੈਗਾ ਹੈ ਬਾਕੀ ਸਰੂਪਾਂ ਵਿੱਚ ਹੈ ਨਹੀਂ ਹੈ। ਇਸ ਸੰਪਰਦਾ ਵਿੱਚ ਉਹਨੂੰ ਵੀ ਸ਼ੁੱਧ ਮੰਨਿਆ ਜਾਂਦਾ ਵੀ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਲਈ ਹੈ। ਜਦੋਂ ਅਰਸਾਂ ਨਾਲ ਦਸਮ ਗ੍ਰੰਥ ਦੀ ਸੰਥਿਆ ਕੀਤੀ ਗਈ ਹੈ ਮਹਾਂਪੁਰਖਾਂ ਦੇ ਭਾਗ ਤੇ ਉਹ ਜਿਹੜਾ ਸ਼ਿਕਾਰ ਘਾਟ ਵਾਲਾ ਸਵਈਆ ਲਿਖਿਆ ਹੋਇਆ ਤੇ ਉਹ ਸੋਧਨ ਵੇਲੇ ਅਰਦਾਸ ਨੇ ਵੀ ਵਿਦਿਆਰਥੀ ਰੂਪ ਵਿੱਚ ਸਵਈਆ ਉਵੇਂ ਪਾਸੇ ਕਰਕੇ ਲਿਖਿਆ ਹੋਇਆ ਹੈ ਤੇ ਨਾਲ ਹੈ ਵੀ ਇਹ ਸ਼ਿਕਾਰ ਘਾਟ ਵਾਲੇ ਸਰੂਪ ਦੇ ਵਿੱਚ ਆਉਂਦਾ ਬਾਕੀਆਂ ਚ ਨਹੀਂ ਆਉਂਦਾ ਹੈ ਤੇ ਸੰਪਰਦਾ ਵਿੱਚ ਇਹਨੂੰ ਮੰਨਿਆ ਜਾਂਦਾ ਵੀ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਸਵਈਆ ਹੈ। ਰੇ ਜਿਹੜਾ ਸੋਧ ਕਮੇਟੀ ਇਹਨੇ ਇੱਕੇ ਸਵਈਆ ਤੋਂ ਪਾਤਾ ਸ਼ਿਕਾਰ ਘਾਟ ਵਾਲਾ ਨਹੀਂ ਪਾਇਆ ਇਸ ਕਰਕੇ ਉਹ ਕਹਿੰਦੇ ਵੀ ਉਹ ਇਸ ਤਰ੍ਹਾਂ ਉਹਦੇ ਚ ਨਿਉਣਤਾ ਵੀ ਹੈਗੀ ਹੈ। ਸੋ ਇਸੇ ਤਰ੍ਹਾਂ ਕਈ ਜਿਹੜੇ ਕੋਈ ਅਰਕ ਜੇ ਲਾਏ ਆ ਕਿਤੇ ਨਹੀਂ ਲੱਗੇ ਕਈਆਂ ਨੇ ਹੇਠਾਂ ਜ਼ਿਆਦਾ ਜਾਪ ਸਾਹਿਬ ਚ ਬਿੰਦੀਆਂ ਲਾ ਦਿੱਤੀਆਂ ਤੇ ਉਹ ਜਿਹੜਾ ਸੋਧ ਕਮੇਟੀ ਨੇ ਸੋਧਿਆ ਸਰੂਪ ਹੈ ਉਹਦੇ ਵਿੱਚ ਜਾਪ ਸਾਹਿਬ ਚ ਕਿਤੇ ਬਿੰਦੀ ਆਉਂਦੀ ਨਹੀਂ ਹੈ ਇੱਕ ਸਿਰਫ ਬਿੰਦੀ ਆਉਂਦੀ ਹੈ। ਇਸ ਕਰਕੇ ਬਾਕੀ ਜਾਹਰ ਜਹੂਰ ਹੈ ਹਾਜ਼ਰ ਹਜ਼ੂਰ ਹੈ ਇੱਥੇ ਕਿਤੇ ਵੀ ਨਾ ਗਨੀ ਬਲ ਕੱਕੇ ਦੇ ਹੇਠਾਂ ਬਿੰਦੀ ਹੈ ਖਿਰਾਜ ਦੇ ਹੇਠਾਂ ਹੈ ਨਹੀਂ ਹੈ ਇਹ ਗੁਰਕਿਆਂ ਵਾਲਿਆਂ ਨੇ ਬਸ ਵੀ ਇਹ ਪੂਰੀ ਅਰਬੀ ਫਾਰਸੀ ਬਣਾਈ ਪਈ ਹੈ ਆਪਣੀ ਮਰਜ਼ੀ ਨਾਲ ਹੀ ਉਹਨਾਂ ਵਿੱਚੋਂ ਬਿੰਦੀਆਂ ਜਿਹੀਆਂ ਲਾ ਕੇ ਉਹਨੂੰ ਛਾਪਿਆ ਪਿਆ ਵੀ ਤਾਂ ਕਿ ਪੜ੍ਹਨ ਵਾਲਾ ਇਹ ਜਾਹਰ ਜਹੂਰ ਨਾ ਪੜ੍ਹੇ ਯਾਹਰ ਜਹੂਰ ਹੈ ਹਾਜ਼ਰ ਹਜ਼ੂਰ ਪੜ੍ਹੇ ਵਿਧੀਆਂ ਲੱਗੀਆਂ ਹੋਈਆਂ ਹੈ। ਇਹ ਸੰਪਰਦਾ ਵਿੱਚ ਇਸ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ, ਜਿਵੇਂ ਹੈ ਉਸੇ ਤਰ੍ਹਾਂ ਉਹਨੂੰ ਪੜ੍ਹਿਆ ਜਾਏ ਤੇ ਲਿਖਿਆ ਵੀ ਉਵੇਂ ਜਾਏ। ਜੋ ਅੱਛਾ ਹੈ ਸਰੂਪ ਅੱਖਾ ਅਪੰਗ ਮੇਰੇ ਕੋਲ ਲੱਗਿਆ ਹੋਇਆ ਦੇਖ ਲੈਣਾ, ਜੇ ਉੱਥੇ ਨਹੀਂ ਹੋਊਗਾ ਤੇ ਫਿਰ ਆਪਾਂ ਇਹਨੂੰ ਮੇਸ ਦੇਵਾਂਗੇ, ਕਿਉਂਕਿ ਜਿਹੜਾ ਸਰੂਪ ਹੈ ਉਹ ਜ਼ਿਆਦਾ ਹੈ ਮਹਾਨ। ਪੱਗਾਂ ਵਿੱਚ ਕਿਹੜਾ ਕੋਈ ਹੈਗਾ ਉੱਥੇ ਕੋਈ ਕੰਪਿਊਟਰ ਰਾਹੀਂ ਜਾਂ ਪ੍ਰੈਸ ਦੇ ਜਿਹੜੇ ਬਲਾਕ ਬਲੂਕ ਬਣਦੇ ਉਹਨਾਂ ਕੋਈ ਉਹ ਜਿਹੜੇ ਹੁੰਦੇ ਉੱਥੇ ਬਲਾਕ ਬਣਾਉਂਦੇ ਹੈ, ਬਸ ਸਕੂਲ ਗਏ ਬੱਚੇ ਹੀ ਹੁੰਦੇ ਹੈ, ਇਹਨਾਂ ਨੂੰ ਥੋੜ੍ਹੇ ਬਹੁਤੇ ਪੈਸੇ ਜੇ ਦੇ ਦਿੰਦੇ ਹੈ ਕਿਉਂਕਿ ਬੱਚਿਆਂ ਦੇ ਹੱਥ ਬੜੇ ਛੇਤੀ ਚੱਲਦੇ ਹੁੰਦੇ, ਉਹ ਫਟਾਫਟ ਅੱਖਰ ਜੇ ਫਿੱਟ ਕਰ ਦਿੰਦੇ ਹੈ। ਉਹ ਜਦੋਂ ਅੱਧੀ ਕੁ ਛੁੱਟੀ ਜੀ ਹੁੰਦੀ ਉਦੋਂ ਆ ਜਾਂਦੇ ਹੈ, ਦੋ ਘੰਟੇ ਉੱਥੇ ਲਾ ਜਾਂਦੇ ਆ, ਜਦੋਂ ਫਿਰ ਪੂਰੀ ਛੁੱਟੀ ਹੋ ਜਾਂਦੀ ਦੋ ਘੰਟੇ ਫਿਰ ਲਾ ਜਾਂਦੇ, ਉਹਨਾਂ ਨੂੰ ਰੁਪਈਏ ਬਣ ਜਾਂਦੇ ਚਾਰ। ਇਹ ਕਹਿੰਦੇ ਚਲ ਸਾਡਾ ਬਲਾਕ ਬਣ ਗਿਆ। ਫਿਰ ਮਗਰੋਂ ਜੇ ਤਾਂ ਉਹ ਜਿਹੜਾ ਸੋਧਕ ਹੈ ਲਸਾਨੀ ਸੋਧ ਕਿਸੇ ਨੇ ਲਿਖਾਇਆ ਉਹ ਸੋਧੇ ਚੰਗੀ ਤਰ੍ਹਾਂ, ਫਿਰ ਤਾਂ ਚਲੋ ਠੀਕ ਹੋ ਜਾਂਦਾ, ਨਹੀਂ ਤਾਂ ਫਿਰ ਉਵੇਂ ਹੀ ਉਹ ਛਾਪ ਛੂਪ ਦਿੰਦੇ ਆ, ਜਿਸ ਕਰਕੇ ਫਿਰ ਇਹ ਛਪ ਜਾਂਦਾ ਹੈ। ਇਸ ਤਰ੍ਹਾਂ ਇਹ ਕਿਤੇ ਕਿਤੇ ਵਾਧੂ ਵੀ ਇਹ ਲੱਗੇ ਆ, ਕਿਤੇ ਲੱਗੇ ਵੀ ਇਸ ਦਸਮ ਗ੍ਰੰਥ ਵਿੱਚ ਅਲਕ ਆਏ ਹੈ, ਬਿੰਦੀਆਂ ਨਹੀਂ ਗਈਆਂ ਹਨ। ਤੇ ਅੱਛਾ ਹੈ ਸਰੂਪ ਅੱਖਾ ਅਭੰਗ, ਉਹ ਚੰਗੇ ਸਰੂਪ ਵਾਲਾ ਹੈ ਤੇ ਨਾ ਨਾਸ ਹੋਣ ਵਾਲਾ ਸਰੂਪ ਹੈ, ਤੇ ਉਸ ਦਿਨ ਕੋਈ ਵਿਘਨ ਨਹੀਂ ਪਾਉਂਦਾ ਉਹਦੇ ਕੰਮ ਵਿੱਚ। ਉਹ ਵਿਘਨਾ ਤੋਂ ਰਹਿਤ ਹੈ, ਟੁੱਟਣ ਤੋਂ ਰਹਿਤ ਹੈ।
ਜਿਹ ਨੇਤ ਨੇਤ ਉਚਰੰਤ ਬੇਦ,
ਹੈ ਖਾਲਸਾ ਪੰਥ ਦੀ ਜਿਸ ਪਰਮੇਸ਼ਰ ਦੇ ਤਾਈ ਜਿਹੜੇ ਚਾਰੇ ਵੇਦ ਹੈ ਨਾ ਇਤੀ ਕਰਕੇ ਉਚਾਰਦੇ ਹੈ, ਕਿ ਉਹਦਾ ਕਿਤੇ ਵੀ ਸਮਾਪਤੀ ਨਹੀਂ, ਕਿਤੇ ਵੀ ਉਹਦਾ ਅੰਤ ਨਹੀਂ ਹੈ, ਉਹ ਬੇਅੰਤ ਬੇਅੰਤੀ ਹੈ ਪਰਮੇਸ਼ਰ। ਇਸਰਾਓ ਕਹਿੰਦੇ ਹਨ
ਜਿਹ ਅਲਖ ਰੂਪ ਕਥਤ ਕਤੇਬ,
ਜਿਸ ਨੂੰ ਜਿਹੜੇ ਸਰੂਪ ਦੇ ਤਾਈ ਜਿਹੜੀਆਂ ਮੁਸਲਮਾਨਾਂ ਦੀਆਂ ਚਾਰ ਕਤੇਬਾਂ ਹਨ ਉਹ ਵੀ ਲਖਣੇ ਤੋਂ ਰਹਿਤ ਕਥਨ ਕਰਦੀਆਂ, ਵੀ ਗੁਰੂ ਤੋਂ ਬਗੈਰ ਨਹੀਂ ਉਹਦਾ ਰੂਪ ਜਾਣਿਆ ਜਾਂਦਾ। ਕੁਰਾਨ ਮਜੀਦ ਵੀ ਇਹ ਕਹਿੰਦਾ ਹੈ, ਅੰਜੀਲ ਵੀ ਕਹਿੰਦੀ ਹੈ, ਪ੍ਰੇਤ ਵੀ ਇਹ ਕਤੇਬ ਕਹਿੰਦੀ ਹੈ। ਇਸ ਤਰ੍ਹਾਂ ਜਿਹੜਾ ਇਹ ਜੰਬੂਰ ਹੈ ਕਤੇਬ, ਇਹ ਵੀ ਇਹ ਕਹਿ ਰਿਹਾ ਹੈ, ਇਹ ਚਾਰੇ ਕਤੇਬਾਂ ਅੰਜੀਰ ਜੰਬੂਰ ਤ੍ਰੇਤ ਕੁਰਾਨ ਮਜੀਦ ਲਖਣੇ ਤੋਂ ਰਹਿਤ ਵਾਹਿਗੁਰੂ ਕਥਨ ਕਰਦੀਆਂ ਹਨ।
ਜਿਹ ਅਲਖ ਰੂਪ ਆਸਨ ਅਡੋ,
ਜਿਸਦਾ ਲਖਣੇ ਤੋਂ ਰਹਿਤ ਸਰੂਪ ਹੈ ਤੇ ਜਿਸਦਾ ਜਿਹੜਾ ਆਸਨ ਹੈ ਉਹ ਵੀ ਅਡੋਲ ਹੈ, ਵੀ ਉਹਦੇ ਜਿਹੜਾ ਕੋਈ ਚੌਂਕੜਾ ਮਾਰਿਆ ਹੈ ਵੀ ਉਹ ਕਿਤੇ ਹੈ ਨਹੀਂ, ਵੀ ਜਿਵੇਂ ਅਸੀਂ ਆ ਚੌਂਕੜਾ ਜਿਹਾ ਮਾਰ ਕੇ ਕੋਈ ਮਿੰਟ ਬਹਿ ਜਾਂਦੇ ਹਾਂ ਤੇ ਫਿਰ ਥੋੜਾ ਜਿਹਾ ਤਕਲੀਫ ਜੀ ਹੁੰਦੀ, ਫਿਰ ਗੋਡਾ ਜਾ ਕਿਤੇ ਇਹਦੇ ਨੂੰ ਚੁੱਕਦੇ ਕਿਤੇ ਉਹਦੇ ਨੂੰ। ਪਰਮੇਸ਼ਰ ਦਾ ਜਿਹੜਾ ਜਿੱਥੇ ਉਹਦਾ ਚੌਂਕੜਾ ਲਾਇਆ ਨਾ ਉੱਥੇ ਬਸ ਲੱਗਾ ਹੀ ਰਹਿੰਦਾ, ਅਡੋਲ ਆਸਨ ਹੈ ਉਹਦਾ। ਉਹਦੇ ਚੌਂਕੜੇ ਜੇ ਹਿਲਦੇ ਜੁਲਦੇ ਨਹੀਂ, ਉਹ ਪਾਸੇ ਜੇ ਨਹੀਂ ਮਾਰਦਾ।
ਜੇ ਅਮਿਤ ਤੇਜ ਅੱਛਾ ਅਤੋ,
ਜਿਸਦਾ ਜਿਹੜਾ ਤੇਜ ਪ੍ਰਤਾਪ ਮਿਣਤੀ ਤੋਂ ਰਹਿਤ ਹੈ, ਇਸੇ ਤਰ੍ਹਾਂ ਅੱਛਾ ਅਤੋਲ ਉਹਦਾ ਜਿਹੜਾ ਤੋਲ ਹੈ ਵਿਚਾਰ ਹੈ ਉਹ ਵੀ ਬੜਾ ਚੰਗਾ ਹੈ ਵਧੀਆ ਹੈ, ਤੇ ਉਹਦਾ ਜਿਹੜਾ ਤੋਲ ਹੈ ਵਿਚਾਰ ਹੈ ਉਹ ਵੀ ਅੱਛਾ ਹੈ। ਉਹ ਨਾਸ ਤੋਂ ਰਹਿਤ ਹੈ, ਉਹਦੇ ਵਿਚਾਰਾਂ ਨੂੰ ਕੋਈ ਇਹੋ ਜਿਹੇ ਭਾਸ਼ਣ ਭੂਸ਼ਣ ਦੇ ਕੇ ਕੱਟ ਕੇ ਨਾਸ ਨਹੀਂ ਕਰ ਸਕਦਾ, ਨੀਵਾਂ ਨਹੀਂ ਦਿਖਾ ਸਕਦਾ ਹੈ। ਅੱਛਾ ਅਤੋਲ ਉਹਦਾ ਜਿਹੜਾ ਤੋਲ ਵਿਚਾਰ ਹੈ ਬਹੁਤ ਅੱਛਾ ਹੈ, ਬਹੁਤ ਚੰਗਾ ਹੈ। ਇਸ ਤਰ੍ਹਾਂ ਸ਼ਾਸਤਰ ਪ੍ਰਮਾਣ ਵੱਟਿਆਂ ਦੇ ਨਾਲ ਉਹਦੇ ਤੋਲ ਨੂੰ ਵਿਚਾਰ ਨੂੰ ਅਸ਼ੈ ਨਾਸ ਨਹੀਂ ਕੀਤਾ ਜਾ ਸਕਦਾ, ਘਟਾਇਆ ਨਹੀਂ ਜਾ ਸਕਦਾ ਹੈ।
ਜਿਹ ਧਿਆਨ ਕਾਜ ਮੁਨ ਜਨ ਅਨੰਤ,
ਹੈ ਸਿੰਘੋ ਜਿਸ ਵਾਹਿਗੁਰੂ ਦੇ ਧਿਆਨ ਵਾਸਤੇ ਜਾਣੀ ਦਰਸ਼ਨ ਦਾਰ ਕਰਨ ਵਾਸਤੇ ਬੇਅੰਤ ਮੰਤ ਜਿਹੜੇ ਮੁਨੀ ਜਨ ਹਨ,
ਕਈ ਕਲਪ ਜੋਗ ਸਾਧਤ ਦੁਰੰਤ,
ਕਈ ਕਲਪਾਂ ਤੱਕ ਯੋਗ ਸਾਧਨ ਜਿਹੜੇ ਬੜੇ ਦੁਰੰਤ ਕੀ ਹੈ ਕਠਿਨ ਹੈ, ਬੇਅੰਤ ਯੁਗਾਂ ਤੱਕ ਯੋਗ ਸਾਧਨ ਕਰਦੇ, ਕਲਪ ਤੱਕ ਬ੍ਰਹਮੇ ਦੇ ਦਿਨ ਤੱਕ, ਬ੍ਰਹਮੇ ਦਾ ਦਿਨ ਜਿਹੜਾ ਹੈ ਬਹੁਤ ਵੱਡਾ ਮੰਨਿਆ ਗਿਆ ਹੈ। ਇੱਕ ਦਿਨ ਵਿੱਚ ਬ੍ਰਹਮੇ ਦੇ 14 ਇੰਦਰ ਉਹ ਮਰ ਜਾਂਦੇ, ਇਹ ਸਿੱਧਾ ਹਿਸਾਬ ਹੈ। ਦੂਜਾ ਵੀ ਜਿਹੜਾ ਜੇ ਸਾਲਾਂ ਦਾ ਹਿਸਾਬ ਲਾਉਣਾ ਹੋਵੇ ਕਲਪ ਦਿਨ ਦਾ, ਇਸ ਤਰ੍ਹਾਂ ਮਾਨ ਕੋਸ਼ ਵਿੱਚ ਟੀਕੇ ਵਾਲੇ ਵੀ ਦੇ ਦਿੱਤਾ ਹੈ ਵੀ 43 ਅਰਬ ਤੇ 2 ਕਰੋੜ ਬਰਾ, ਇੰਨੇ ਦਾ ਇੱਕ ਕਲਪ ਦਿਨ ਹੁੰਦਾ ਬ੍ਰਹਮੇ ਦਾ। ਇਸ ਤਰ੍ਹਾਂ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਜਿੱਥੇ ਮੱਕੇ ਮਦੀਨੇ ਦੀ ਕੋਸ਼ਿਸ਼ ਜੀ ਆਉਂਦੀ ਹੈ, ਉਹਨਾਂ ਨੇ ਹੋਰ ਢੰਗ ਨਾਲ ਹੀ ਇਹ ਕਲਪ ਦਾ ਨਿਰਣਾ ਕੀਤਾ। ਇਹ ਸਵਰਗ ਦੇ ਵਿੱਚ ਜਿਹੜਾ ਕਲਪ ਬਿਰਸ਼ ਹੈ ਉਹਦਾ ਜਦੋਂ ਇੱਕ ਪੱਤਾ ਡਿੱਗ ਪੈਂਦਾ ਹੈ ਉਦੋਂ ਕਹਿੰਦੇ ਕਲਪ ਦਿਨ ਹੋ ਜਾਂਦਾ ਹੈ। ਜਦੋਂ ਕਹਿੰਦੇ ਉਹ ਕਲਪ ਬ੍ਰਿਸ਼ ਦੇ ਸਾਰੇ ਪੱਤਰੇ ਡਿੱਗ ਪੈਂਦੇ ਆ ਫਿਰ ਮਹਾਕਲਪ ਹੁੰਦਾ, ਜਾਣੀ ਉਸ ਵੇਲੇ ਮਹਾਂਪਲ ਨੂੰ ਵੱਡੀ ਪਲ ਨੂੰ ਹੁੰਦੀ ਸਭ ਕੁਝ ਸਮਾਪਤ ਹੋ ਜਾਂਦਾ ਹੈ। ਉਹ ਪੁਰਾਣਾਂ ਦੇ ਵਿੱਚ ਐਸਾ ਹੈ ਕਿ 43 ਅਰਬ 2 ਕਰੋੜ ਬਰਾ ਇੰਨੇ ਸਾਲਾਂ ਦਾ ਜਦੋਂ ਸਮਾਂ ਹੋ ਜਾਏ ਫਿਰ ਇੱਕ ਕਲਪ ਹੋ ਜਾਂਦਾ, ਬ੍ਰਹਮਾ ਦਾ ਇੱਕ ਦਿਨ ਹੁੰਦਾ, ਫਿਰ ਇੰਨੀ ਹੀ ਇੱਕ ਰਾਤ ਹੁੰਦੀ ਹੈ, ਫਿਰ ਉਸ ਨਾਲ ਹੀ ਮਹੀਨਾ ਬਣਦਾ, ਉਸ ਹਿਸਾਬ ਨਾਲ ਹੀ ਫਿਰ ਸਾਲ ਬਣਦੇ, ਫਿਰ 100 ਸਾਲ ਦੀ ਉਮਰ ਬਣਦੀ ਹੈ। ਇਹ ਜਰਾ ਵੀ ਸਾਡੇ ਮਾਤ ਲੋਕ ਵਿੱਚ 15 ਦਿਨ ਤੇ 15 ਰਾਤਾਂ ਹੋ ਜਾਣਗੀਆਂ, ਉਧਰ ਸਵਰਗ ਲੋਕ ਦੇ ਵਿੱਚ 1 ਰਾਤ 1 ਦਿਨ ਬਣਦਾ ਹੈ। ਉਧਰ ਲਾ ਸਾਹਿਬ ਬੁੱਲਾ ਇਉਂ ਹੈ, ਜਦੋਂ ਚੰਦਰਮਾ ਹਨੇਰ ਪੱਖ ਦਾ ਹੁੰਦਾ ਹੈ ਬਦੀ ਪੱਖ ਹੈ, ਸਮਝ ਲਓ ਰਾਤ ਸ਼ੁਰੂ ਹੋ ਗਈ, ਜਦੋਂ ਚਾਨਣਾ ਪੱਖ ਹੋ ਗਿਆ ਇੱਕੋ ਤੋਂ ਲੈ ਕੇ ਪੁੰਨਿਆ ਤੱਕ ਇਹ ਚਾਨਣਾ ਪੱਖ ਹੈ ਵੀ ਇਹ 15 ਦਿਨ ਹੋ ਗਏ। ਇੱਧਰ ਉੱਧਰ ਕਹਿੰਦੇ 1 ਦਿਨ ਹੀ ਹੁੰਦਾ 15 ਦਿਨਾਂ ਦਾ। ਉਹ ਦੇਵਤਿਆਂ ਦੇ ਅਨੁਸਾਰ ਫਿਰ ਇਹ ਕਲਪ ਦਿਨ ਦੀ ਗਿਣਤੀ ਬਣਦੀ, ਉਹਰੇ ਬਣਦੇ ਹੈ। ਇਸ ਤਰ੍ਹਾਂ ਇਹ ਕਹਿੰਦੇ ਉਹ ਵੀ ਕਲਪਾਂ ਤੱਕ ਵੀ ਯੋਗ ਸਾਧਨ ਦੁਰੰਤ ਜਿਹੜਾ ਯੋਗ ਦਾ ਉਹ ਕਠ ਸਾਧਨ ਹੈ ਬੜਾ ਦੁਰੰਤ ਕੀ ਹੈ ਕਠਿਨ ਹੈ ਜਾਂ ਦੁਰੰਤ ਬੇਅੰਤ ਬਰਿਆਂ ਤੇ ਕਲਪਾਂ ਤੱਕ ਇਹ ਯੋਗ ਸਾਧਦੇ ਹੈ ਯੋਗ ਸਾਧਨਾ ਕਰਦੇ ਹਨ।
ਤਨ ਸੀਤ ਕਾਮ ਵਰਖਾ ਸਹੰਤ,
ਇਹ ਕਹਿੰਦੇ ਆਪਣੇ ਸਰੀਰ ਤੇ ਜਿਹੜੀ ਠੰਡ ਦਾ ਉਹ ਦੁੱਖ ਸਹਾਰਦੇ ਹੈ, ਕੱਪੜੇ ਨਹੀਂ ਪਾਉਂਦੇ ਨੇ, ਅਲਫ ਨੰਗੇ ਰਹਿੰਦੇ ਆ, ਠੰਡ ਲੱਗਦੀ ਸੀ ਕਈਆਂ, ਕਈ ਕਹਿੰਦੇ ਇਸ ਤਰ੍ਹਾਂ ਸਰੀਰ ਤੇ ਜਿਹੜਾ ਕੋਈ ਜੇਠ ਹਾੜ ਦੀ ਤਪਿਸ਼ ਹੈ ਧੁੱਪ ਹੈ ਉਹਦਾ ਦੁੱਖ ਜਾਂ ਸਹਾਰਦੇ ਧੁੱਪੇ ਦੁਪਹਿਰੇ ਬਹਿੰਦੇ ਹੈ, ਇਸ ਤਰ੍ਹਾਂ ਕੋਈ ਜਿਹੜਾ ਕੋਈ ਬਾਰਿਸ਼ ਹੈ ਬੱਦਲ ਦੀ ਬਾਰਿਸ਼ ਹੈ ਗੜੇ ਗੁੜੇ ਜੇ ਪੈਂਦੇ ਆ ਫਿਰ ਵੀ ਨਹੀਂ ਅੰਦਰ ਬਹਿੰਦੇ ਬਾਹਰ ਹੀ ਬਾਰਿਸ਼ ਸਹਾਰਦੇ ਹੈ, ਵਰਖਾ ਦਾ ਵੀ ਦੁੱਖ ਸਹਾਰਦੇ ਹਨ।
ਕਈ ਕਲਪ ਏਕ ਆਸਨ ਵਿਤੰਤ,
ਐਸੇ ਵੀ ਕਹਿੰਦੇ ਪਰਮੇਸ਼ਰ ਦੇ ਦਰਸ਼ਨ ਦਾਰ ਕਰਨ ਲਈ ਇੱਕ ਇੱਕ ਆਸਨ ਤੇ ਕਹਿੰਦੇ ਬ੍ਰਹਮੇ ਦਾ ਕਲਪ ਦਿਨ ਤੱਕ ਹੀ ਬੈਠੇ ਹੋਏ ਬਿਤਾ ਦਿੰਦੇ ਹਨ।
ਕਈ ਯਤਨ ਯੋਗ ਵਿਦਿਆ ਵਿਚਾਰ,
ਸੰਤੋਖਾ ਯੋਗੀ ਜਾਂ ਸਤਯੁਗ ਤੋਂ ਬੈਠਾ ਸੀ ਕਲਯੁਗ ਵਿੱਚ ਵੀ ਬੈਠਾ ਰਿਹਾ, ਮੱਠ ਵਿੱਚ ਆਸਨ ਜਾ ਲਾ ਕੇ ਯੋਗ ਸਾਧਨ ਦੁਆਰਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨੂੰ ਵੇਖ ਲੋ ਬਾਹਰ ਕੱਢਿਆ ਸੀ ਵੀ ਉਹ ਇੱਥੇ ਕਲਪ ਗਿਆ ਵੀ ਕਈ ਕਲਪਾਂ ਤੱਕ ਇੱਕੋ ਇੱਕ ਆਸਣ ਤੇ ਬੈਠੇ ਬਿਤਾ ਦਿੰਦੇ ਇਹਨੇ ਤਾਂ ਚਲੋ ਚਾਰ ਹੀ ਤਿੰਨ ਜੁਗ ਲਗਾਏ ਸੀ ਤੇ ਚੌਥੇ ਵਿੱਚ ਪੰਜ ਹਜ਼ਾਰ ਵਰ੍ਹਾ ਜੇ ਹੋਇਆ ਸੀ ਉਦੋਂ ਇਹਦਾ ਆਸਣ ਖਿਲ ਗਿਆ ਮਹਾਰਾਜ ਨੇ ਪ੍ਰਗਟ ਕਰ ਲਿਆ ਸੀ ਪਰ ਇੱਥੇ ਕਹਿੰਦੇ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਇੱਕ ਇੱਕ ਆਸਣ ਤੇ ਕਹਿੰਦੇ ਬੈਠੇ ਬ੍ਰਹਮੇ ਦਾ ਕਲਪ ਕਲਪ ਜਿਹੜਾ ਦਿਨ ਹੈ ਉਹ ਬਤੀਤ ਕਰਨ ਦੇ ਲਗਾ ਦਿੰਦੇ ਹਨ
ਕਈ ਯਤਨ ਜੋਗ ਵਿਦਿਆ ਵਿਚਾਰ
ਇਹ ਕਹਿੰਦੇ ਯਤਨ ਕਰਦੇ ਹਨ ਵੀ ਜਿਹੜੀ ਯੋਗ ਵਿਦਿਆ ਹੈ ਉਹਦਾ ਵਿਚਾਰ ਸਾਧਤ ਕੀਏ ਕਰਦੇ ਹਨ ਸਾਧਨ ਕਰਦੇ ਹਨ
ਸਾਧੰਤ ਤਦਪ ਪਾਵਤ ਨਾ ਪਾਰ
ਯਾਨੀ ਸਾਧਨ ਕਰਦੇ ਨੇ ਵਿਚਾਰ ਸਾਧੰਤ ਇਹਦੇ ਨਾਲ ਅਰਥ ਵਾਸਤੇ ਲਾ ਲੈਣਾ ਹੈ ਤਦਪ ਪਾਵਤ ਨਾ ਪਾਰ ਤਾਂ ਵੀ ਉਹ ਪਰਮੇਸ਼ਰ ਦਾ ਅੰਤ ਨੀ ਪਾਰਾਵਾਰ ਨੀ ਹੱਦ ਬੰਨਾ ਨੀ ਪਾ ਸਕਦੇ ਹਨ ਪਾਉਂਦੇ ਹਨ
ਕਈ ਉਰਦ ਬਾਹ ਦੇਸਨ ਪਰਮੰਤ
ਕਈ ਕਹਿੰਦੇ ਉੱਚੀਆਂ ਬਾਹਾਂ ਹੀ ਕਰੀ ਰੱਖਦੇ ਤਾਨੂੰ ਬਾਹਾਂ ਹੀ ਚੁੱਕੀ ਰੱਖਦੇ ਹਨ ਦੇਸਾਂ ਦੇਸਾਂ ਵਿੱਚ ਹੀ ਪਰਮੰਤ ਕੀਏ ਪਾਉਂਦੇ ਫਿਰਦੇ ਹਨ ਡਾਂਗ ਤੇ ਡੇਰੇ ਰੱਖਦੇ ਹਨ
ਕਈ ਉਰਦ ਮੱਧ ਪਾਵਕ ਚੁਲੰਤ
ਉਰਦ ਮੱਧ ਉਲਟਾ ਜਾ ਮੂੰਹ ਜਾ ਕਰਕੇ ਜਿਹੜਾ ਅੱਗ ਹੈ ਉਹਦੇ ਵਿੱਚ ਹੀ ਕਹਿੰਦੇ ਚੁਲੰਤ ਕੀਏ ਲਟਕਦੇ ਨੇ ਸਾਨੂੰ ਮੂੰਹ ਜਾ ਹੇਠਾਂ ਨੂੰ ਮੁੱਖ ਜਾ ਕਰਕੇ ਹੇਠਾਂ ਅੱਗ ਲਬਾਲ ਲੈਣੀ ਤੇ ਅੱਗ ਦੇ ਹੇਠਾਂ ਲੜਕੀ ਜਾਂਦੇ ਮੂੰਹ ਦੇ ਮੂੰਹ ਹੋ ਕੇ ਇਹੋ ਜਿਹਾ ਜਿਹੜਾ ਕੋਈ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਠਿਨ ਦੇ ਸਾਧਨ ਕਰਦੇ ਹਨ
ਕਈ ਸਿਮਰਤ ਸ਼ਾਸਤਰ ਉਚਰੰਤ
ਕਈ ਲੋਕ ਸਤਾਈ ਸਿਮਰਤੀਆਂ ਛੇ ਸ਼ਾਸਤਰ ਚਾਰ ਵੇਦਾਂ ਦਾ ਉਚਾਰਨ ਕਰਦੇ ਹਨ
ਕਈ ਕੋਕ ਕਾਵ ਕਥਤ ਕਤੇ
ਜਿਹੜਾ ਕੋਕੇ ਪੰਡਤ ਦਾ ਬਣਾਇਆ ਕਾਮ ਸ਼ਾਸਤਰ ਉਹਨੂੰ ਕਥਨ ਕਰੀ ਜਾਂਦੇ ਕੋਈ ਜਿਹੜਾ ਕਾਵ ਹੈ ਕਵਿਤਾਵਾਂ ਇਹਦਾ ਕਥਨ ਕਰੀ ਜਾਂਦੇ ਹੈ ਤੇ ਕੋਈ ਜਿਹੜੀਆਂ ਮੁਸਲਮਾਨਾਂ ਦੀਆਂ ਕਿਤਾਬਾਂ ਉਹਦਾ ਕਥਨ ਕਰਦੇ ਹਨ
ਕਈ ਅਗਨ ਹੋਤਰ ਕਈ ਪੌਨ ਆਹਾਰ
ਕਈ ਅਗਨੀ ਵਿੱਚ ਹੀ ਹਵਨ ਹੁਵਨ ਜਾ ਕਰੀ ਜਾਂਦੇ ਸੁਗੰਧੀਦਾਰ ਜੜੀਆਂ ਬੂਟੀਆਂ ਜਿਹੀਆਂ ਸਿੱਟੀ ਜਾਂਦੇ ਹਨ ਕਈ ਪੌਣਾ ਹਾਰੀ ਹੈ ਭੋਜਨ ਨਹੀਂ ਛਕਦੇ ਮੂੰਹ ਵੱਢ ਲੈਂਦੇ ਹਵਾਈ ਭਖਦੇ ਹਨ ਕੁਝ ਨਹੀਂ ਖਾਂਦੇ ਪੀਂਦੇ ਹਨ
ਕਈ ਕਰਤ ਕੋਟ ਮ੍ਰਿਤ ਕੋ ਆਹਾਰ
ਕਈ ਕਰੋੜਾਂ ਜਿਹੜੇ ਇਹੋ ਜਿਹੇ ਵੀ ਹਨ ਕਹਿੰਦੇ ਮਿੱਟੀ ਦਾ ਭੋਜਨ ਨਹੀਂ ਛਕਦੇ ਜਦੋਂ ਭੁੱਖ ਲੱਗ ਜਾਂਦੀ ਮਿੱਟੀ ਹੀ ਖਾ ਲੈਂਦੇ ਹਨ
ਕਈ ਕਰਤ ਸਾਕ ਪੈ ਪੱਤਰ ਭੱਠ
ਐਸੇ ਵੀ ਹਨ ਉਹਦੇ ਦਰਸ਼ਨ ਦਾਰ ਕਰਨ ਲਈ ਕਹਿੰਦੇ ਜਿਹੜਾ ਸਾਗ ਸੂਗ ਹੈ ਜਿਹੜੀ ਸਬਜ਼ੀ ਜੀ ਹੈ ਜਿਵੇਂ ਸਰੋਂ ਦਾ ਸਾਗ ਗੰਦਲਾਂ ਜਿਹੀਆਂ ਹੋਰ ਕਈਆਂ ਬਾਥੂ ਦੀਆਂ ਗੰਦਲਾਂ ਜਿਹੀਆਂ ਬਣਾ ਕੇ ਸਾਗ ਉਹਨਾਂ ਰਹਿੰਦੇ ਨੇ ਕਈ ਕੋਈ ਸਾਗ ਸੁਗਜਾਰਨ ਕਰਕੇ ਸ਼ੱਕ ਲੈਂਦੇ ਹੈ ਕੋਈ ਪੈ ਬੋੜੋ ਕਈ ਐਸੇ ਵੀ ਹਨ ਉਹ ਪੱਤਰ ਪਾਸ਼ ਦਰਖਤਾਂ ਦੇ ਜਿਹੜੇ ਕੋਈ ਪੱਤਰੇ ਹੈ ਕੋਈ ਹਰੇ ਫੁੱਕ ਲੈਂਦਾ ਕੋਈ ਸੁੱਕੀ ਛੱਕ ਲੈਂਦਾ ਹੈ
ਨਹੀਂ ਤਦਪ ਦੇਵ ਹੋਵਤ ਪ੍ਰਤੱਛ
ਕਹਿੰਦੇ ਵੀ ਪੱਕੇ ਪੱਤਰੇ ਖਾਣ ਨਾਲ ਸਾਗ ਸੁਕਣ ਨਾਲ ਵੀ ਜਿਹੜਾ ਉਹ ਵਾਹਿਗੁਰੂ ਦੇ ਪ੍ਰਕਾਸ਼ ਰੂਪ ਹੈ ਸਭ ਦਾ ਉਹ ਪ੍ਰਤੱਖ ਨਹੀਂ ਹੁੰਦਾ ਪ੍ਰਗਟ ਨਹੀਂ ਹੁੰਦਾ ਦਰਸ਼ਨ ਨਹੀਂ ਉਹਨਾਂ ਨੂੰ ਹੁੰਦੇ ਹਨ
ਕਈ ਗੀਤ ਗਾਨ ਗੰਧਰਵ ਰੀਤ
ਕਈ ਕਹਿੰਦੇ ਗੀਤ ਗਾਉਣਾ ਕਰਦੇ ਪਰ ਐਵੇਂ ਨਹੀਂ ਹੈ ਜਿਵੇਂ ਕਹਿੰਦੇ ਗੰਧਰਵ ਰਾਗੀਆਂ ਦੀ ਰੀਤੀ ਹੈ ਦੇਵਤਿਆਂ ਦੀ ਰਾਗੀਆਂ ਦੀ ਰੀਤੀ ਹੈ ਨਾ ਮਰਯਾਦਾ ਇਸ ਤਰ੍ਹਾਂ ਉਹ ਗੀਤ ਗਾਉਂਦੇ ਇੱਕ ਤਾਂ ਹੁੰਦਾ ਨਾ ਵੀ ਆਮ ਗੀਤ ਜਿਵੇਂ ਮਾਈਆਂ ਬੀਬੀਆਂ ਇੱਕ ਰਾਗ ਵਿੱਚ ਉਸ ਜਿਵੇਂ ਕੰਧਰਵ ਕਲਾਸੀਕਲ ਕੀਰਤਨ ਕਰਦੇ ਹੁੰਦੇ ਆ ਜਾਂ ਕਰਦੇ ਹੁੰਦੇ ਆ ਤੇ ਉਹ ਲਾਭ ਕਚਾਰੀ ਕਰਦੇ ਇਸ ਤਰ੍ਹਾਂ ਕਹਿੰਦੇ ਜਿਵੇਂ ਕੰਧਰਵਾਂ ਦੀ ਪੱਕੇ ਰਾਗੀਆਂ ਦੀ ਮਰਜ਼ਾਦਾ ਉਸ ਤਰ੍ਹਾਂ ਗੀਤ ਗਾਉਂਦੇ ਰਾਗਾਂ ਵਿੱਚ ਹੀ ਗੀਤ ਗਾਉਂਦੇ ਹਨ
ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ
ਕਈਆਂ ਨੂੰ ਚਾਰੇ ਵੇਦਾਂ ਉੱਪਰ ਬੜਾ ਯਕੀਨ ਹੈ ਕਈਆਂ ਨੂੰ ਸ਼ੇਸ਼ ਸ਼ਾਸਤਰ ਵਿਦਿਆ ਉੱਪਰ ਬੜੀ ਯਕੀਨ ਹੈ ਵੀ ਜੋ ਕੁਛ ਲਿਖਿਆ ਇਹਦੇ ਵਿੱਚ ਸੱਤ ਹੀ ਸੱਤ ਹੈ ਯਥਾਰਥ ਹੀ ਯਥਾਰਥ ਹੈ ਬੜਾ ਉਹਦੇ ਤੇ ਵੇਦ ਵਿਦਿਆ ਤੇ ਸ਼ਾਸਤਰ ਵਿਦਿਆ ਤੇ ਯਕੀਨ ਕਰਦੇ ਤੇ ਪੜ੍ਹਦੇ ਹੀ ਰਹਿੰਦੇ ਹਨ
ਕਹੂ ਵੇਦ ਰੀਤ ਜਗ ਆਦਿ ਕਰਮ
ਕਈ ਵੇਦਾਂ ਦੀ ਜਿਵੇਂ ਰੀਤੀ ਹੈ ਉਹਦੇ ਅਨੁਸਾਰ ਜਗ ਆਦਿ ਕਰਮ ਕਰਦੇ ਹਨ
ਕਹੂ ਅਗਨ ਹੋਤਰ ਕਹੂ ਤੀਰਥ ਧਰਮ
ਅਗਨੀ ਵਿੱਚ ਹੀ ਹੋਮ ਹੋਮ ਪਾਈ ਜਾ ਰਹੇ ਕੋਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਇਹੀ ਧਰਮ ਸਮਝੀ ਬੈਠੇ ਹੈ ਇਹੀ ਪੁੰਨ ਸਮਝਦੇ ਹਨ ਤੀਰਥ ਯਾਤਰਾ ਕਰਨਾ ਹੀ ਧਰਮ ਕਰਦੇ ਹਨ
ਕਈ ਦੇਸ਼ ਦੇਸ਼ ਭਾਖਾ ਰਟੰਤ
ਐਸੇ ਲੋਕ ਦੇਸ਼ਾਂ ਦੇਸ਼ਾਂ ਦੀ ਜੋ ਭਾਸ਼ਾ ਜੋ ਬੋਲੀ ਹੈ ਉਹ ਹੀ ਬੋਲਦੇ ਅਜੇ ਕੋਈ ਹੈਦਰਾਬ ਕਿਸਾਨ ਵਿੱਚ ਪਸਤੋ ਬੋਲਦੇ ਪਠਾਣ ਇਸੇ ਤਰ੍ਹਾਂ ਜਿਹੜੀ ਕੋਈ ਈਰਾਨ ਵਿੱਚ ਹੈ ਪਹਿਲਵੀ ਹੈ ਤੇ ਫਰਾਂਸ ਦੇ ਪਾਰਸ ਵਿੱਚ ਫਾਰਸੀ ਹੈ ਅਰਬ ਦੇਸ਼ ਵਿੱਚ ਅਰਬ ਬੋਲੀ ਹੈ ਅਰਬੀ ਬੋਲੀ ਹੈ ਕਿਉਂਕਿ ਉਹ ਕਹਿੰਦੇ ਇਸ ਤਰ੍ਹਾਂ ਦੇਸਾਂ ਦੇਸਾਂ ਦੀ ਜੋ ਭਾਖਾ ਬੋਲੀ ਉਹੀ ਉਹ ਬੋਲਦੇ ਹਨ
ਕਈ ਦੇਸ਼ ਦੇਸ਼ ਵਿਦਿਆ ਪੜ੍ਹੰਤ
ਕਹਿੰਦੇ ਦੇਸਾਂ ਦੇਸਾਂ ਦੀ ਵਿਦਿਆ ਪੜ੍ਹਦੇ ਫਿਰਦੇ ਵੀ ਇੰਗਲੈਂਡ ਦੀ ਉਹ PhD ਹੈ ਵਿੱਚ ਇੱਧਰ ਕੈਨੇਡਾ ਕੀ ਜਾ ਕੇ ਉੱਧਰ PhDਆਂ ਕਰਦੇ ਡਿਪਲੋਮੇ ਕਰਦੇ ਹੁਣ ਦੇਸਾਂ ਦੇਸਾਂ ਦੀ ਜਿਹੜੀ ਵੱਖਰੀ ਵੱਖਰੀ ਵਿਦਿਆ ਹੈ ਉਹਨੂੰ ਪੜ੍ਹਦੇ ਹਨ
ਕਈ ਕਰਤ ਭਾਂਤ ਭਾਂਤਨ ਵਿਚਾਰ
ਵੈਸੇ ਵੀ ਹਨ ਸਿਆਣੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਹੀ ਕਰਦੇ ਹਨ ਵੱਖਰੋ ਵੱਖਰੇ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਕਿਤੇ ਕੋਈ ਵਿਚਾਰ ਕਿਤੇ ਕੋਈ ਵਿਚਾਰ
ਨਹੀਂ ਨੈਕ ਤਾਸ ਪਾਇਤ ਨਾ ਪਾਰ
ਤਾਂ ਵੀ ਜੇ ਪਿੱਛੇ ਲਿਖਿਆ ਨਾ ਉਹ ਨਾਂ ਦਾ ਅਰਥ ਹੈ ਪੁਰਸ਼ ਨਹੀਂ ਨੈਕ ਤਾਸ ਪਾਇਤ ਪਾਰ ਤਾਂ ਵੀ ਕਹਿੰਦੇ ਉਹਦਾ ਛੋਟਾ ਮਾਤਰ ਵੀ ਨਾ ਕਿ ਉਹ ਜਿਹੜੇ ਪੁਰਸ਼ ਹੈ ਭਾਰ ਨਹੀਂ ਪਾਉਂਦੇ ਹਨ ਇਸ ਤਰ੍ਹਾਂ ਇਹ ਪਾਇਤ ਨਾ ਪਾਰ ਮੁੱਖ ਪਾਠ ਨੰਨੇ ਨੂੰ ਵੱਖਰਾ ਕਰਕੇ ਟੀਕੇ ਵਾਲੇ ਨੇ ਨਹੀਂ ਤੈ ਨੈਕ ਤਾਸ ਪਾਇਤ ਪਾਇਤਨ ਪਾਰ ਲਿਖਿਆ ਵੀ ਉਹ ਤਾਂ ਵੀ ਥੋੜਾ ਮਾਤਰ ਵੀ ਜਿਹੜਾ ਪਾਰ ਹੈ ਉਹ ਅੰਤ ਹੈ ਪਾਇਤਨ ਕੀ ਪਾ ਨਹੀਂ ਸਕਦੇ ਪਰ ਇਸ ਜਿਹੜਾ ਸੰਪਰਦਾ ਵਿੱਚ ਮੁੱਖ ਪਾਠ ਇਸੇ ਤਰ੍ਹਾਂ ਨਾਂ ਦਾ ਅਰਥ ਹੈ ਪੁਰਸ਼ ਜਿਹੜੇ ਪਿੱਛੇ ਲਿਖੇ ਨਾ ਪੁਰਸ਼ ਤਾਂ ਵੀ ਉਹ ਮੈਂ ਕਿ ਥੋੜੇ ਮਾਤਰ ਉਸ ਪਰਮੇਸ਼ਰ ਦਾ ਪਾਰ ਕੀ ਅੰਤ ਨਹੀਂ ਪਾ ਸਕਦੇ ਹੈ ਪੂਰਾ ਮਾਤਰ ਅੰਤ ਨਹੀਂ ਪਾ ਸਕਦੇ ਜਾਂ ਨਾ ਨੂੰ ਨਿਸ਼ੇਧ ਵਿੱਚ ਹੀ ਲਾ ਕੇ ਨਾ ਕਿਸੇ ਨੇ ਕਹਿੰਦੇ ਥੋੜੇ ਮਾਤਰ ਪਾਰ ਅੰਤ ਪਾਇਆ ਤੇ ਨਾ ਹੁਣ ਕੋਈ ਵਰਤਮਾਨ ਵਿੱਚ ਕੋਈ ਉਹਨੇ ਕਿਸੇ ਨੇ ਅੰਤ ਪਾਇਆ ਨਾ ਆਉਣ ਵਾਲੇ ਸਮੇਂ ਵਿੱਚ ਕੋਈ ਥੋੜੇ ਮਾਤਰ ਕੋਈ ਉਹਦਾ ਅੰਤ ਪਾ ਸਕੇਗਾ
ਕਈ ਤੀਰਥ ਤੀਰਥ ਭਰਮਤ ਸੋ ਭਰਮ
ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੀਰਥਾਂ ਤੀਰਥਾਂ ਉੱਪਰ ਵੀ ਭਰਮਤ ਕੀ ਭਾਉਂਦੇ ਭਰਮ ਕੀ ਫਿਰਦੇ ਤੀਰਥਾਂ ਉੱਪਰ ਵੀ ਭਰਮਦੇ ਫਿਰਦੇ ਤੀਰਥਾਂ ਉੱਪਰ ਹੀ ਚੱਕਰ ਲਾਉਂਦੇ ਫਿਰਦੇ ਹਨ
ਕਈ ਅਗਨ ਹੋਤਰ ਕਈ ਦੇਵ ਕਰਮ
ਕਈ ਅਗਨੀ ਹੋਤਰ ਕਰਦੇ ਅਗਨੀ ਵਿੱਚ ਹੀ ਹਵਨ ਹੁਵਨ ਜੇ ਕਰੀ ਜਾਂਦੇ ਹਨ ਕਈ ਦੇਵਤਿਆਂ ਵਾਲਾ ਜਿਹੜਾ ਕਰਮ ਹੈ ਜਿਵੇਂ ਦੇਵਤੇ ਪ੍ਰਸੰਨ ਹੋ ਜਾਣ ਉਹਨਾਂ ਦੇ ਨਾਂ ਤੇ ਬਲੀਆਂ ਬੁਲੀਆਂ ਜੀਆਂ ਦੇਣੀਆਂ ਝੋਟੇ ਸੰਡੇ ਦੇ ਜਿਵੇਂ ਆ ਕੋਈ ਅਕਾਲੀ ਦੇ ਜਾ ਕੇ ਉੱਥੇ ਕਲਕੱਤੇ ਉਹਦੇ ਨਾ ਬਲੀ ਇਸਰਾ ਕੋਈ ਬੱਕਰਿਆਂ ਬੁੱਕਰਿਆਂ ਦੀਆਂ ਕੋਈ ਭੇਡਿਆਂ ਦੀਆਂ ਇਸਰਾ ਇਹ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਬਲੀਆਂ ਦੇਣੀਆਂ ਦੇਵ ਕਰਮ ਕਰਦੇ ਹਨ ਜਾਂ ਜਿਵੇਂ ਦੇਵਤੇ ਚੰਗਾ ਕੰਮ ਕਰਦੇ ਇਸ ਤਰ੍ਹਾਂ ਦੇਵਤਿਆਂ ਵਾਂਗੂ ਚੰਗੇ ਕੰਮ ਕਰਦੇ ਹਨ।
ਕਈ ਕਰਤ ਵੀਰ ਵਿਦਿਆ ਵਿਚਾਰ
ਕਹਿੰਦੇ ਸੂਰ ਵੀਰਾਂ ਵਾਲੀ ਜਿਹੜੀ ਵਿਦਿਆ ਉਹਦਾ ਵਿਚਾਰ ਕਰਦੇ ਹੈ ਸ਼ਸਤਰ ਵਿਦਿਆ ਸ਼ਸਤਰ ਕਿਵੇਂ ਚਲਾਉਣਾ ਹੈ ਤੇ ਕਿਵੇਂ ਜਿਹੜਾ ਬੈਰੀ ਦਾ ਬਾਰ ਆਇਆ ਉਹਨੂੰ ਉਸ ਬਚਾ ਕਰਨਾ ਹੈ ਜੇ ਬੈਰੀ ਇਸ ਤਰ੍ਹਾਂ ਬੱਕੀ ਵੱਲ ਨੂੰ ਬਾਰ ਕਰੇ ਤੇ ਫਿਰ ਉਹਦਾ ਕਿਵੇਂ ਆਪਣਾ ਬਚਾਅ ਕਰਨਾ ਉਹਦੀ ਵਿਚਾਰ ਕਰਦੇ ਆ ਜੇ ਉਹ ਹੇਠਾਂ ਨੂੰ ਬਾਰ ਕਰੇ ਫਿਰ ਕਿਵੇਂ ਬਚਾਅ ਕਰਨਾ ਜੇ ਉੱਪਰੋਂ ਬਾਰ ਕਰੇ ਸਿਰ ਦੇ ਉੱਪਰ ਕਿਵੇਂ ਫਿਰ ਆਪਣਾ ਬਚਾਅ ਕਰਨਾ ਹੈ ਫਿਰ ਬੈਰੀ ਦਾ ਜਿਹੜਾ ਬਾਰ ਦਾ ਵਿਚਾਰ ਕਰਕੇ ਤੇ ਆਪਣਾ ਬਾਰ ਕਿਵੇਂ ਕਰਨਾ ਹੈ ਮਾਰਨ ਦਾ ਬੈਰੀ ਨੂੰ ਇਸ ਤਰ੍ਹਾਂ ਇਹ ਵੀਰ ਵਿਦਿਆ ਦਾ ਵਿਚਾਰ ਹੈ ਸ਼ਸਤਰਾਂ ਚਲਾਉਣ ਦੀ ਜਿਹੜੀ ਵਿਚਾਰ ਹੈ ਇਹ ਵੀਰ ਵਿਦਿਆ ਦੇ ਵਿਚਾਰ ਕੀ ਕਰਦੇ ਸ਼ਸਤਰ ਚਲਾਉਣ ਦੀ ਵਿਚਾਰ ਹੀ ਕਰਦੇ ਹਨ।
ਨਹੀਂ ਤਦਪ ਤਾਸ ਪਾਇਤ ਨਾ ਪਾਰ
ਵੀ ਕਹਿੰਦੇ ਉਹ ਜਿਹੜੇ ਆ ਪਿੱਛੇ ਲਿਖੇ ਪੁਰਸ਼ ਹੈ ਉਹ ਵਾਹਿਗੁਰੂ ਦਾ ਤਾਂ ਵੀ ਕਹਿੰਦੇ ਪਾਰਾ ਵਾਰ ਨਹੀਂ ਪਾ ਸਕਦੇ ਸ਼ਸਤਰ ਚਲਾਉਣ ਦੀ ਵਿਦਿਆ ਦਾ ਤਾਂ ਕੋਈ ਅੰਤ ਪਾ ਸਕਦਾ ਹੈ ਸੂਰਬੀਰ ਬਣ ਕੇ ਪਰ ਪਰਮੇਸ਼ਰ ਦਾ ਕੋਈ ਅੰਤ ਪਾਰਾ ਵਾਰ ਨਹੀਂ ਕੋਈ ਪਾ ਸਕਦਾ ਹੈ।
ਕਹੂੰ ਰਾਜ ਰੀਤ ਕਹੂੰ ਜੋਗ ਧਰਮ
ਜੇ ਕਹਿੰਦੇ ਰਾਜਿਆਂ ਰਾਜ ਵਾਲੀ ਰੀਤੀ ਹੋ ਰਹੀ ਰਾਜਨੀਤੀ ਖੇਡੀ ਜਾ ਰਹੀ ਹੈ ਕਿਤੇ ਜੋਗ ਵਾਲਾ ਧਰਮ ਹੋ ਰਿਹਾ ਹੈ।
ਕਈ ਸਿਮਰਤ ਸ਼ਾਸਤਰ ਉਚਰਤ ਸੋ ਕਰਮ
ਸਦਾਈ ਸਿਮਰਤੀਆਂ ਕੋਈ ਛੇ ਸ਼ਾਸਤਰ ਕਈ ਜਿਹੜੇ ਚੰਗੇ ਕਰਮ ਕਿਵੇਂ ਕਰਨੇ ਹੈ ਉਹਦੇ ਸੰਬੰਧ ਵਿੱਚ ਹੀ ਬਿਆਨ ਕਰਦੇ ਹਨ ਸ਼ੁਭ ਕਰਮਾਂ ਸੰਬੰਧੀ ਹੀ ਉਹ ਇੱਕ ਦੂਸਰੇ ਨੂੰ ਦੱਸਦੇ।
ਨਿਉਲੀ ਆਦਿ ਕਰਮ ਕਹੂੰ ਹਸਤਦਾਨ
ਨਿਉਲੀ ਆਦਿ ਕਰਮ ਜਿਵੇਂ ਆ ਪੇਟ ਚੋਂ ਅੰਦਰਾਂ ਜੀਆਂ ਕੱਢ ਕੇ ਤੇ ਫਿਰ ਉਹਨਾਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕਰਕੇ ਅੰਦਰ ਫਿਰ ਇਸ ਤਰ੍ਹਾਂ ਪ੍ਰਵੇਸ਼ ਕਰ ਲੈਣਾ ਇਸ ਤਰ੍ਹਾਂ ਇਹ ਨਿਉਲੀ ਆਦਿ ਕਰਮ ਕਰਦੇ ਕਹੂੰ ਹਸਤਦਾਨ ਕਿਤੇ ਇਸ ਤਰ੍ਹਾਂ ਕਈ ਵਾਰੀ ਪ੍ਰਾਪਤੀ ਵਾਸਤੇ ਹਾਥੀਆਂ ਦਾ ਦਾਨ ਕਰਦੇ ਜਾਂ ਆਪਣੇ ਹੱਥੀ ਦਾਨ ਜਾ ਕਰਦੇ ਕਈ ਵਾਰੀ ਐਸਾ ਹੁੰਦਾ ਵੀ ਕਿਸੇ ਨੂੰ ਦਾਨ ਕਰਨ ਵਾਸਤੇ ਕਹਿ ਦਿਓ ਵਿੱਚ ਵਿਚਾਲੇ ਕਰ ਜਾਂਦਾ ਘੋਲਾ ਮਾੜਾ ਵੀ ਆਪਣੇ ਹੱਥੀ ਦਾਨ ਕਰਦੇ ਆ ਬੈਠ ਕੇ ਹਾਥੀਆਂ ਦਾ ਦਾਨ ਕਰਦੇ ਹਨ।
ਕਹੂੰ ਅਸਵ ਮੇਦ ਮਖ ਕੋ ਬਖਾਨ
ਕਹਿੰਦੇ ਉਹਦੀ ਪ੍ਰਾਪਤੀ ਵਾਸਤੇ ਜਿਵੇਂ ਅਸਮੇਰ ਜਗ ਕਰਨਾ ਹੁੰਦਾ ਉਹਦਾ ਕਥਨ ਕਰਦੇ ਵੀ ਇਸ ਤਰ੍ਹਾਂ ਭਾਈ ਜਿਹੜਾ ਕੋਈ ਘੋੜਾ ਹੈ ਉਹਨੂੰ ਪਹਿਲਾਂ ਐਸ ਕਿਸਮ ਦਾ ਘੋੜਾ ਹੋਵੇ ਤੇ ਉਹਨੂੰ ਫਿਰ ਸਜਾ ਵਜਾ ਕੇ ਤੇ ਛੱਡਣਾ ਹੈ ਤੇ ਪਿੱਛੇ ਫੌਜਾਂ ਨੇ ਜਾਣਾ ਹੈ ਜਿਹੜਾ ਕੋਈ ਘੋੜੇ ਨੂੰ ਰੋਕ ਕੇ ਬੰਨੇ ਉਸ ਦੁਸ਼ਮਣ ਨਾਲ ਜੰਗ ਯੁੱਧ ਕਰਨਾ ਹੈ ਫਿਰ ਉਹਨੂੰ ਅਧੀਨ ਕਰਕੇ ਘੋੜੇ ਨੂੰ ਫਿਰ ਛੱਡ ਦੇਣਾ ਹੈ ਜਦੋਂ ਕੋਈ ਉਹ ਘੋੜੇ ਨੂੰ ਨਾ ਬੰਨੇ ਫਿਰ ਸਮਝ ਲਓ ਵੀ ਸਾਰੇ ਦੁਨੀਆਂ ਦੇ ਰਾਜੇ ਮਹਾਰਾਜੇ ਜਿੱਤੇ ਗਏ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਉਹ ਜਿਹੜਾ ਘੋੜਾ ਹੈ ਇਹਨੂੰ ਮੂਹਰੇ ਕਰਕੇ ਸਾਰੇ ਸੰਸਾਰ ਵਿੱਚ ਫੇਰਿਆ ਹੈ ਉਹਨੂੰ ਪੰਡਿਤਾਂ ਨੂੰ ਬੁਲਾ ਕੇ ਤੇ ਫਿਰ ਉਹਦਾ ਕੱਟ ਕੱਟ ਕੇ ਜੱਗ ਵਿੱਚ ਉਹ ਹਵਨ ਕਰਨਾ ਨੂੰ ਮਾਰਨਾ ਮੰਤਰ ਮੰਤਰ ਪੜ੍ਹਨੇ ਫਿਰ ਉਹਨੂੰ ਸੁਰਜੀਤ ਕਰਨਾ ਫਿਰ ਸੁਰਜੀਤ ਕਰਕੇ ਜਿਉਂਦਾ ਕਰਕੇ ਉਹਦਾ ਕੋਈ ਹਿੱਸਾ ਫਿਰ ਜੱਗ ਕਰਨ ਵਾਲੇ ਨੂੰ ਦੇ ਦੇਣਾ ਕੋਈ ਜਿਹੜੇ ਕੋਈ ਹਵਨ ਹਵਨ ਜੇ ਕਰਨ ਵਾਲੇ ਉਹਨਾਂ ਨੂੰ ਦੇਣਾ ਕੋਈ ਜਿਹੜੇ ਮੰਤਰ ਜਿਹਾ ਪੜ੍ਹਦੇ ਉਹਨਾਂ ਨੂੰ ਕੋਈ ਜੇ ਰਿੱਤ ਜੇ ਹੋਤੀਆਂ ਜਿਹਾ ਪਾਉਂਦੇ ਹੁੰਦੇ ਆ ਚੱਕ ਚੱਕ ਕੇ ਉਹਨਾਂ ਨੂੰ ਦੇਣਾ ਕੋਈ ਜਿਹੜਾ ਕਰਾਉਣ ਵਾਲਾ ਮੁਖੀ ਹੁੰਦਾ ਉਹਨੇ ਲੈ ਲੈਣਾ ਇਸ ਤਰ੍ਹਾਂ ਉਹ ਅੱਡੋ ਅੱਡੀ ਉਹਦੀ ਵੰਡ ਹੈ ਵੀ ਆ ਜਿਹੜਾ ਘੋੜੇ ਦਾ ਹਿੱਸਾ ਰਾਜਾ ਲਵੇ, ਆ ਰਥ ਚ ਲੈਣ, ਆ ਹਵਨ ਕਰਨ ਵਾਲੇ ਲੈਣ, ਆ ਮੰਤਰ ਫੜਨ ਵਾਲੇ ਲੈਣ, ਆ ਮੁਖੀ ਲਵੇ। ਵੀ ਇਸ ਤਰ੍ਹਾਂ ਕਹਿੰਦੇ ਕੋਈ ਇਹ ਜਿਹੜਾ ਕਿਵੇਂ ਸਮੇਲ ਜਗ ਕਰੀਦਾ, ਉਸਦਾ ਕਥਨ ਕਰਦੇ ਹਨ।
ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ,
ਕਿਤੇ ਕਹਿੰਦੇ ਬੈਠੇ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬ੍ਰਹਮ ਵਿਦਿਆ ਦਾ ਵਿਚਾਰ ਹੀ ਕਰਦੇ ਹਨ।
ਕਹੂੰ ਯੋਗ ਰੀਤ ਕਹੂੰ ਬ੍ਰਿਧ ਚਾਰ,
ਯੋਗ ਸਾਧਨਾਂ ਦੀ ਰੀਤੀ ਹੋ ਰਹੀ ਹੈ, ਕਿਤੇ ਬਿਰਧਾਂ ਵਾਲੇ ਜਿਹੜੇ ਕਰਤੱਵ ਹੈ ਜਿਵੇਂ ਵੱਡੇ ਪੁਰਸ਼ ਸਿਆਣੇ ਚੰਗੇ ਕੰਮ ਕਰਦੇ ਹੈ, ਚੰਗੇ ਕਰਮ ਕਰ ਰਹੇ ਹੈ, ਜਾਂ ਜਿਵੇਂ ਵੱਡੇ ਵਿਚਾਰ ਯਾਨੀ ਚੰਗੇ ਸੋ ਵਿਚਾਰ ਜਿਹਨੂੰ ਆਪਾਂ ਕਹਿੰਦੇ ਅਮਲ ਕਰਨ, ਵੀ ਜੋ ਕਹਿਣਾ ਉਹ ਕਮਾਉਣਾ, ਵੀ ਇੱਕ ਤਾਂ ਹੁੰਦਾ ਵੀ ਦੂਜਿਆਂ ਨੂੰ ਕਹਿਣਾ ਆਪ ਨਾ ਕਮਾਉਣਾ, ਉਹਨੂੰ ਅਸੀਂ ਬਿਰਧ ਕਰਮ ਨਹੀਂ ਕਹਿ ਸਕਦੇ। ਜਿਹੜਾ ਆਪ ਵੀ ਕਰਨਾ ਫੇਰ ਉਹਦਾ ਉਪਦੇਸ਼ ਦੂਜਿਆਂ ਨੂੰ ਦੇਣਾ ਉਹ ਬਿਰਧ ਕਰਮ ਹੈ। ਇਸ ਤਰ੍ਹਾਂ ਵੱਡੇ ਕਰਮ ਦਾ ਯਾਨੀ ਸ਼ੁਭ ਅਮਲਾਂ ਦਾ ਵਿਚਾਰ ਕਰਦੇ ਹਨ।
ਕਹੂੰ ਕਰਤ ਜਛ ਗੰਧਰਵ ਗਾਨ,
ਜੇ ਉਸਦੀ ਪ੍ਰਾਪਤੀ ਵਾਸਤੇ ਜਛ ਗਾਈ ਜਾਂਦੇ ਹੈ, ਕਿਤੇ ਗੰਧਰਵ ਵੀ ਗਾਇਨ ਕਰਦੇ ਹਨ।
ਕਹੂੰ ਧੂਪ ਦੀਪ ਕਹੂੰ ਅਰਗ ਦਾਨ,
ਧੂਪਾਂ ਸਿਖਾਈਆਂ ਜਾ ਰਹੀਆਂ, ਕਿਤੇ ਦੀਵੇ ਜਗਾਏ ਜਾਂਦੇ ਹੈ, ਉਹਦੇ ਜਿਵੇਂ ਜੋਤਾਂ ਜਗਾਈਆਂ ਜਾਂਦੀਆਂ, ਕਿਤੇ ਅਰਗ ਦਾਨ ਕੀਤਾ ਜਾ ਰਿਹਾ, ਅਰਗ ਦਾਨ ਹੋ ਰਿਹਾ। ਅਰਗ ਨੂੰ ਸੰਸਕ੍ਰਿਤ ਵਿੱਚ ਪੂਜਾ ਭੇਟਾ ਦਾ ਹੁੰਦਾ, ਜਿਹੜੀ ਕੋਈ ਉਹ ਦੇਵਤੇ ਅੱਗੇ ਭੇਟਾ ਪੂਜਾ ਰੱਖਣੀ, ਪਵਿੱਤਰ ਜਲ ਰੱਖਣਾ, ਚੌਲ ਰੱਖਣੇ, ਦੁੱਧ ਰੱਖਣਾ, ਦਹੀਂ ਰੱਖਣਾ, ਜੌਂ ਰੱਖਣੇ, ਦੱਬ ਦੁੱਬ ਜੀ ਰੱਖਣੀ, ਇਸ ਤਰ੍ਹਾਂ ਜਿਹੜੀਆਂ ਪਵਿੱਤਰ ਚੀਜ਼ਾਂ ਉਹ ਦੇਵਤੇ ਅੱਗੇ ਰੱਖਣੀਆਂ, ਇਹਦੀ ਭੇਟਾ ਕਰਨੀ, ਇਹਨੂੰ ਅਰਗ ਕਹਿੰਦੇ ਨੇ। ਇਹ ਇਸੇ ਤਰ੍ਹਾਂ ਇੱਕ ਅਰਗ ਦਾਨ ਹੁੰਦਾ ਹੈ, ਜੋ ਦੇਵਤੇ ਦੇ ਉੱਪਰ ਦੀ ਉਹ ਪਾਣੀ ਜਾਂ ਦਬ ਜੇ ਹੱਥ ਵਿੱਚ ਲੈ ਕੇ ਬੋਕਰ ਵਾਂਗੂ ਤੇ ਪਾਣੀ ਨੂੰ ਉਹਦੇ ਤੇ ਛਿੱਟੇ ਜੇ ਮਾਰਨੇ ਦਾ ਇਸ਼ਨਾਨ ਜਾ ਕਰਾਉਣਾ, ਉਹਨੂੰ ਵੀ ਅਰਗ ਕਹਿੰਦੇ ਨੇ। ਇਸੇ ਤਰ੍ਹਾਂ ਇੱਕ ਅਰਗਾ ਹੁੰਦਾ ਹੈ, ਉਹ ਜਿਵੇਂ ਗਊ ਦਾ ਕੰਨ ਜਿਹਾ ਹੁੰਦਾ ਨਾ, ਇਹੋ ਜਿਹਾ ਇੱਕ ਭਾਂਡਾ ਜਿਹਾ ਹੁੰਦਾ, ਇੱਕ ਤਾਂ ਹੁੰਦੀ ਨੀ ਛਿੱਪੀ ਜੀ, ਇੱਕ ਤੁੰਬਾ ਜਾ ਲੋਟਾ ਜਿਹਾ ਹੁੰਦਾ, ਇੱਕ ਜਿਵੇਂ ਗਊ ਦਾ ਕੰਨ ਜਿਹਾ ਹੁੰਦਾ, ਇਹੋ ਜਿਹਾ ਪਾਤਰ ਹੁੰਦਾ ਹੈ, ਉਹਦੇ ਵਿੱਚ ਪਾ ਕੇ ਕੁਝ ਦਾਨ ਕਰਨਾ, ਉਹਨੂੰ ਵੀ ਅਰਗ ਦਾਨ ਅਰਗਾ ਦਾਨ ਕਹਿੰਦੇ ਹੈ। ਇਸ ਤਰ੍ਹਾਂ ਜਿੰਨਾ ਕੁ ਭਾਂਡਾ ਜਾਂ ਗਊ ਦੇ ਕੰਨ ਜਿਹਾ ਜਿਹਾ ਬਣਾਇਆ, ਉਹ ਭਰ ਕੇ ਫਿਰ ਦਾਨ ਕਰਨਾ, ਇਸ ਤਰ੍ਹਾਂ ਕੋਈ ਦਾਨ ਕਰ ਰਹੇ ਹਨ।
ਕਹੂੰ ਪਿੱਤਰ ਕਰਮ ਕਹੂੰ ਬੇਦ ਰੀਤ,
ਹਾਂ ਕਿਤੇ ਪਿੱਤਰਾਂ ਵਾਲੇ ਕਰਮ, ਵੀ ਜਿਵੇਂ ਬਜ਼ੁਰਗਾਂ ਦੇ ਨਿਵੇਤ ਸਰਾਧ ਸਰੂਰ ਜੇ ਕਰਦੇ ਨੇ, ਜਾਂ ਆਪਣੇ ਪਿੱਤਰ ਬਜ਼ੁਰਗ ਦੇ ਨਿਵੇਤ ਕੋਈ ਬਰਸੀ ਦੇ ਦਿਨ ਕੋਈ ਪਾਠ ਪੂਜਾ ਕਰਾਉਣੀ, ਜਿਵੇਂ ਉਹ ਦੁਨੀ ਚੰਦ ਲਾਹੌਰ ਸ਼ਹਿਰ ਦੇ ਵਿੱਚ ਕਰਵਾ ਰਿਹਾ ਸੀ, ਤੇ ਗੁਰੂ ਨਾਨਕ ਸਾਹਿਬ ਜੀ ਬਾਹਰ ਬੈਠੇ ਸੀ, ਜਦੋਂ ਪਤਾ ਚੱਲਿਆ ਫਿਰ ਮਹਾਰਾਜ ਨੂੰ ਲੈਣ ਆਇਆ, ਇਹ ਘਰ ਵਿੱਚ ਲੈ ਗਿਆ, ਇੱਕ ਪਾਸੇ ਬਿਠਾ ਕੇ, ਤੇ ਫਿਰ ਇਹਨੇ ਬੜੀਆਂ ਵੱਡੀਆਂ ਵੱਡੀਆਂ ਭੰਗਤਾਂ ਲਵਾ ਕੇ ਭੋਜਨ ਛਕਾਇਆ, ਦੁੱਖਣਾ ਦੁੱਖਣਾ ਵੀ ਬਹੁਤ ਦਿੱਤੀ, ਤੇ ਵਿਹਲਾ ਜਿਹਾ ਹੋ ਕੇ ਗੁਰੂ ਮਹਾਰਾਜ ਕੋਲ ਬੈਠਾ। ਗੁਰੂ ਮਹਾਰਾਜ ਨੇ ਪੁੱਛ ਪੜਤਾਲ ਸ਼ੁਰੂ ਕਰ ਕੀਤੀ, ਕਹਿੰਦੇ ਵੀ ਦਿਨੇ ਚੰਦ ਅੱਜ ਬੜਾ ਭੋਜਨ ਛਕਾਇਆ, ਤੂੰ ਕੀ ਗੱਲ ਸੀ? ਕਹਿੰਦਾ ਮਹਾਰਾਜ ਪਿੱਤਰਾਂ ਦਾ ਬਜ਼ੁਰਗਾਂ ਦਾ ਦਿਨ ਸੀ, ਬਰਸ਼ੀ ਦਾ ਬਰਸੀਣੀ ਸੀ, ਉਹਨਾਂ ਦੇ ਨਿਵੇਸ ਮਹਾਰਾਜ ਭੋਜਨ ਦਿੱਤਾ, ਅੱਜ ਦੇ ਦਿਨ ਮਹਾਰਾਜ ਮੇਰਾ ਪਿਓ ਚੜਾਈ ਕਰ ਗਿਆ ਸੀ, ਉਹਦੇ ਨਿਵੇਸ ਮੈਂ ਭੋਜਨ ਛਕਾਇਆ। ਮਹਾਰਾਜ ਕਹਿੰਦੇ ਵੀ ਫਿਰ ਜਿਹਦੇ ਨਿਵੇਸ ਛਕਾਇਆ ਉਹਨੂੰ ਮਿਲ ਗਿਆ, ਉਹ ਰੱਜ ਗਿਆ? ਕਹਿੰਦਾ ਮਹਾਰਾਜ ਇਹ ਤਾਂ ਜਿਵੇਂ ਵਿਦਵਾਨ ਬ੍ਰਾਹਮਣ ਲੋਕ ਕਹਿੰਦੇ ਆ ਵੀ ਉਸਦੀ ਬਰਸੀ ਦੇ ਦਿਨ ਕੋਈ ਭੋਜਨ ਪ੍ਰਸ਼ਾਦਾ ਛਕਾਉਣਾ ਚਾਹੀਏ, ਸ਼ਰਾਧਾ ਨੂੰ ਛਕਾਉਣਾ ਚਾਹੀਏ, ਉਸ ਅਨੁਸਾਰ ਮੈਂ ਕਰ ਕਰਾ ਦਿੱਤਾ, ਬਾਕੀ ਤਾਂ ਤੁਹਾਨੂੰ ਪਤਾ ਹੋਊਗਾ ਵੀ ਕੋਈ ਮਿਲਿਆ ਕਿ ਨਹੀਂ ਮਿਲਿਆ, ਉਹ ਤ੍ਰਿਪਤ ਹੋਇਆ ਕਿ ਨਹੀਂ ਹੋਇਆ। ਮਹਾਰਾਜ ਕਹਿੰਦੇ ਵੀ ਦੁਨੀਸ਼ਾਂ ਦਾ ਉਹਨੂੰ ਤਾਂ ਨਹੀਂ ਮਿਲਿਆ ਹੈ, ਉਹ ਤਾਂ 7 ਦਿਨਾਂ ਦਾ ਭੁੱਖਾ ਬੈਠਾ ਜੰਗਲ ਵਿੱਚ, ਹੈਰਾਨ ਜਿਹਾ ਹੋ ਗਿਆ। ਕਹਿੰਦੇ ਮਹਾਰਾਜ 5 ਦਿਨਾਂ ਦਾ ਭੁੱਖਾ ਬੈਠਾ ਹੈ, ਮਹਾਰਾਜ ਕਿਸ ਰੂਪ ਦੇ ਵਿੱਚ? ਮਹਾਰਾਜ ਕਹਿੰਦੇ ਬਘਿਆੜ ਬਣਿਆ ਬੈਠਾ ਹੈ। ਫਿਰ ਕਹਿਣ ਲੱਗਿਆ ਮਹਾਰਾਜ ਉਹ ਮੇਰਾ ਪਿਤਾ ਤਾਂ ਵੈਸ਼ਨੋ ਸੀ, ਉਹ ਇਸ ਤਰ੍ਹਾਂ ਮਾਸ ਖਾਣਾ ਕਿਵੇਂ ਬਣ ਗਿਆ ਪਸ਼ੂ? ਮਹਾਰਾਜ ਕਹਿੰਦੇ ਇਹ ਉਹ ਆਪੇ ਦੱਸੂਗਾ, ਤੂੰ ਆਂਦਾ ਜਾ ਭੋਜਨ ਤੇ ਫਿਰ ਤੂੰ ਪੁੱਛ ਲਈ ਉਹਨੂੰ। ਕਹਿੰਦਾ ਮਹਾਰਾਜ ਉਹ ਬਘਿਆੜ ਹੈ, ਉਹਨੇ ਹੁਣ ਥੋੜਾ ਦੇਖਣਾ ਵੀ ਇਹ ਮੇਰਾ ਪੁੱਤ ਹੈ। ਮਹਾਰਾਜ ਕਹਿੰਦੇ ਨਹੀਂ, ਜਦੋਂ ਤੂੰ ਜਾਏਗਾ ਤੈਨੂੰ ਦੇਖਦਿਆਂ ਸਾਰੀ ਦੇਹ ਬਦਲ ਦੂਗਾ ਉਹ, ਤੇ ਫਿਰ ਤੂੰ ਪੁੱਛ ਪੜਤਾਲ ਕਰ ਲਈ। ਮਹਾਰਾਜ ਤੇ ਬਚਨਾ ਤੇ ਨੇਚਾ ਸੀ ਦੁਨੀਸ਼ਾਂ ਨੂੰ, ਜਦੋਂ ਥਾਲ ਜਿਹਾ ਭਰ ਕੇ ਰੁਮਾਲ ਜਿਹਾ ਪਾ ਕੇ ਲਗਿਆ ਜਿੱਥੇ ਕ ਦੱਸਿਆ ਸੀ ਉੱਥੇ ਗਿਆ ਤੇ ਉੱਥੇ ਬੈਠਾ ਉਹ ਬਘਿਆੜ, ਦੇਖ ਕੇ ਵੀ ਇਹ ਮੇਰਾ ਪਿਓ ਹੈ, ਸਿਰ ਜਿਹਾ ਝੁਕਾਇਆ ਇਸਨੇ ਤੇ ਫਿਰ ਇਹਦਾ ਸਿਰ ਜਿਹਾ ਝੁਕਾਇਆ ਤਾਂ ਨੂੰ ਚੁੱਕਿਆ ਤੇ ਉਹ ਦੇਹ ਬਦਲੀ ਬੈਠਾ, ਉਹਨੇ ਇਹਦੇ ਦਰਸ਼ਨ ਕਰ ਲਏ ਸਨ। ਇਹ ਮਹਾਰਾਜ ਦੇ ਦਰਸ਼ਨ ਕਰਕੇ ਗਿਆ ਸੀ, ਉਹ ਦਰਸ਼ਨਾਂ ਦਾ ਪ੍ਰਤਾਪ ਦਾ ਫਲ ਉਹਨੂੰ ਮਿਲ ਗਿਆ। ਅੱਗੇ ਉਹ ਦੇਹ ਦੇ ਵਿੱਚ ਆ ਬੈਠਾ, ਫਿਰ ਆਵਾਜ਼ਾਂ ਲੱਗ ਗਿਆ ਵੀ ਆ ਗਈ ਦੁਨੀਚੰਦ, ਤੂੰ ਬਹੁਤ ਕਰਮਾਂ ਵਾਲਾ ਹੈ, ਤੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਘਰੇ ਬੁਲਾਇਆ, ਸੇਵਾ ਕੀਤੀ ਹੈ, ਇਸ ਕਰਕੇ ਉਹਨਾਂ ਦੇ ਦਰਸ਼ਨ ਕੀਤੇ ਮੈਂ ਤੇਰੇ ਕਰਕੇ ਮੇਰਾ ਸਾਰਾ ਪਿਛਲਾ ਕੀਤਾ ਕਰਮ ਦਾ ਫਲ ਭੋਗਿਆ ਗਿਆ, ਨਿਵਿਰਤ ਹੋ ਗਿਆ ਹੈ। ਫਿਰ ਕੁਛ ਪੜਤਾਲ ਕਰਨ ਲੱਗ ਪਿਆ ਵੀ ਤੁਸੀਂ ਇਹੋ ਜਿਹੀ ਦੇਹ ਨੂੰ ਕਿਵੇਂ ਪ੍ਰਾਪਤ ਕਰ ਲਿਆ? ਤੁਸੀਂ ਤਾਂ ਵੈਸ਼ਨੋ ਧਰਮ ਦੇ ਧਾਰਨੀ ਸੀ, ਕੁਝ ਨੀ ਇਹੋ ਜਿਹਾ ਖਾਂਦੇ ਪੀਂਦੇ ਸੀ ਮਾਸ ਮੂਸ। ਕਹਿਣ ਲੱਗਿਆ ਪੁੱਤਰ ਕੀ ਦੱਸਾਂ, ਜਦੋਂ ਅੰਤ ਦਾ ਸਮਾਂ ਸੀ ਗੁਆਂਢ ਦੇ ਵਿੱਚ ਕੋਈ ਮੱਛੀ ਜੀ ਭੁੰਨ ਕੇ ਤੜਕਾ ਜਿਹਾ ਲਾ ਰਿਹਾ ਸੀ ਤੇ ਮੈਨੂੰ ਉਹ ਸਮੇਲ ਜੀ ਆ ਗਈ, ਸਹਿਜੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਦੇਖੋ ਆਪਣੇ ਕੋਲ ਕਿੰਨੀ ਮਾਇਆ ਸੀ, ਆਪਾਂ ਮਾੜਾ ਮੋਟਾ ਹੀ ਲੈ ਲੈਂਦੇ। ਕਹਿੰਦੇ ਮਾੜੀ ਜੀ ਸਰ ਤੋਂ ਦੁਰਗੀ, ਉਹਦੇ ਨੂੰ ਜਾਨ ਨਿਕਲ ਗਈ, ਮੈਂ ਜਾਨ ਨਿਕਲਣ ਵਾਲਾ ਪੈ ਗਿਆ ਪਾੜਾ। ਹੁਣ ਕਈ ਤਾਂ ਕਹਿੰਦੇ ਵੀ ਜੇ ਲੈ ਲੈਂਦਾ ਤੇ ਇੱਧਰ ਨੂੰ ਸੁਰਤ ਨਾ ਜਾਂਦੀ, ਜਿਹੜੇ ਖਾਂਦੇ ਉਹਨਾਂ ਦੀ ਤਾਂ ਮੱਲੋ ਮੱਲੀ ਜਾਊਗੀ ਸਰ ਤੋਂ ਉੱਧਰ ਤੋਂ। ਇਹ ਤਾਂ ਮਾੜਾ ਜਿਹਾ ਕੁਛ ਹੋਣ ਨਾਲ ਸਮੇਲ ਹੋਣ ਨਾਲ ਹੀ ਪੌੜਾ ਪੈ ਗਿਆ, ਤੇ ਜਿਹੜੇ ਖਾਂਦੇ ਉਹਨਾਂ ਦਾ ਤਾਂ ਕੀ ਹਾਲ ਹੋਊਗਾ, ਇਹ ਤਾਂ ਹੁਣ ਉਹੀ ਸੋਚਣ। ਇਸ ਕਰਕੇ ਇਹ ਦੱਸਿਆ, ਕਹਿੰਦੇ ਵੀ ਹਾਂ ਉੱਧਰ ਮਾੜਾ ਜਿਹਾ ਖਿਆਲ ਚੱਲਿਆ ਗਿਆ ਜਿਸ ਕਰਕੇ ਆ, ਪਰ ਜਿਹੜਾ ਉਹ ਪੁੰਨ ਰੂਪ ਕਰਮ ਕੀਤਾ ਉਹਦਾ ਫਲ ਤਾਂ ਮਿਲਣਾ ਹੀ ਸੀ, ਆਏ ਵੀ ਗੁਰੂ ਨਾਨਕ ਸਾਹਿਬ ਘਰੇ ਆ ਗਏ, ਹੁਣ ਤੂੰ ਵੇਹੀ ਜੋ ਬਚਨ ਕਹਿਣ ਉਹ ਬਚਨ ਸਤ ਕਰਕੇ ਮੰਨੀ, ਤੇਰਾ ਵੀ ਉਧਾਰ ਹੋ ਜਾਊਗਾ। ਮੇਰਾ ਤਾਂ ਹੋ ਹੀ ਗਿਆ ਉਧਾਰ, ਹੁਣ ਮੈਂ ਦੇਵ ਲੋਕ ਨੂੰ ਜਾ ਰਿਹਾ ਹਾਂ। ਇਸ ਤਰ੍ਹਾਂ ਇਹ ਹੈ ਪਿੱਤਰ ਕਰਮ, ਵੀ ਪਿੱਤਰਾਂ ਦੇ ਨਿਵਿਤ ਜਿਹੜਾ ਕੋਈ ਕਰਨਾ ਕਰਾਉਣਾ, ਕੋਈ ਅਸਰਾਧਾਂ ਨੂੰ ਵੀ ਕਰਦੇ ਕਰਾਉਂਦੇ ਹੈ। ਚਲੋ ਕੋਈ ਭਜਨ ਸਿਮਰਨ ਕਰਨਾ ਤਾਂ ਆਪਣੇ ਬਜ਼ੁਰਗਾਂ ਨੇ ਦਿਨਵਾੜਾ ਨਹੀਂ ਹੈ, ਜੇ ਸਿਮਰਨ ਸਭ ਕਿਲੋ ਖਨਾਸਾ ਪਿੱਤਰੀ ਹੋਏ ਉਧਾਰੋ। ਇਹ ਗੁਰੂ ਅਰਜਨ ਦੇਵ ਮਹਾਰਾਜ ਜਿਸ ਵਾਹਿਗੁਰੂ ਦੇ ਸਿਮਰਨ ਕਰਕੇ ਵੱਡੇ ਵੱਡੇ ਬਾਪ ਲੱਸ ਜਾਂਦੇ, ਨਾਸ ਹੋ ਜਾਂਦੇ, ਬਜ਼ੁਰਗਾਂ ਦਾ ਵੀ ਉਧਾਰ ਹੋ ਜਾਂਦਾ। ਤੋ ਹਰ ਹਰ ਤੋਂ ਸਦ ਹੀ ਜਾਪੋ, ਉਹ ਵਾਹਿਗੁਰੂ ਵਾਹਿਗੁਰੂ ਭਾਈ ਤੁਸੀਂ ਸਦਾ ਹੀ ਜਾਪੋ, ਜਿਹਦਾ ਅੰਤ ਦਾ ਪਾਰਾਵਾਰ ਨਹੀਂ, ਹੱਦ ਬੰਨਾ ਨਹੀਂ ਹੈ। ਦੂਜੇ ਪਾਸੇ ਜਿਹੜਾ ਕੋਈ ਐਵੇਂ ਵਿਖਾਵਾ ਕਰਨਾ ਦਿਖਾਵਾ ਕਰਨਾ ਹੈ, ਉਹਨੂੰ ਕਬੀਰ ਸਾਹਿਬ ਜੀ ਨੇ ਵੀ ਇਹ ਕਿਹਾ ਵੀ ਜੀਵਤ ਪਿੱਤਰ ਨਾ ਮੰਨਦਾ ਕਹੂ ਵੀ ਜਿਉਂਦਾ ਜਿਹਦਾ ਬਜ਼ੁਰਗ ਹੁੰਦਾ ਉਦੋਂ ਤਾਂ ਉਹਦਾ ਕੋਈ ਸਤਿਕਾਰ ਨਹੀਂ ਕਰਦੇ, ਉਹਨੂੰ ਕੋਈ ਚੰਗਾ ਨਹੀਂ ਭੋਜਨ ਛਕਾਉਂਦੇ, ਤੇ ਜਦੋਂ ਮਰ ਮੁਰ ਜਾਂਦਾ ਹੈ ਫਿਰ ਮਰੇ ਸਰਾਧ ਕਰਾ ਹੀ ਮਰਿਆ ਮਗਰੋਂ ਫਿਰ ਸਰਾਧ ਖੀਰ ਕੜਾ ਬਣਾਈ ਫਿਰਦੇ। ਜੀਵਤ ਪਿੱਤਰ ਨਾ ਮੰਨਦਾ ਕਹੂ ਮੂਹੇ ਸਰਾਧ ਕਰਾਏ ਪਿੱਤਰ ਵੀ ਵਪਰੋ ਕਹੋ ਕਹੋ ਪਾਵੈ। ਦੇ ਉਹ ਜਿਹੜਾ ਬਜ਼ਾਰਾ ਬਜ਼ੁਰਗ ਵੀ ਕਿੱਥੇ ਪਾਉਂਦਾ ਕਿੱਥੇ ਛਕਦਾ, ਕਹਿੰਦੇ ਮੈਂ ਜਿਉਂਦਾ ਸੀ ਉਦੋਂ ਤਾਂ ਛਕਾਇਆ ਨਹੀਂ ਹੈ, ਤੇ ਹੁਣ ਮੇਰਾ ਦਿਖਾਵਾ ਕਰਨ ਵਾਸਤੇ ਕਰਦਾ ਵੀ ਅਸੀਂ ਬਜ਼ੁਰਗਾਂ ਨੂੰ ਦਿਨ ਵਿੱਚ 20 ਬਣਾ ਸ਼ਿਕਾਉਂਦੇ ਹਾਂ, ਕਦੇ ਉਹ ਨਹੀਂ ਸ਼ਕਦਾ ਜਿਹਨੂੰ ਜਿਉਂਦੇ ਨੂੰ ਨਾ ਸ਼ਿਕਾਇਆ ਹੋਵੇ। ਕਬੀਰ ਸਾਹਿਬ ਨੂੰ ਕਹਿੰਦੇ ਫਿਰ ਮਹਾਰਾਜ ਕੌਣ ਸ਼ਕਦਾ, ਫਿਰ ਉਹ ਨਹੀਂ ਸ਼ਕਦਾ, ਕਹਿੰਦੇ ਕੂਆ ਕੂਕਰ ਖਾਏ ਕਾਂ ਕੁੱਤੇ ਜ਼ਰੂਰ ਖਾ ਜਾਂਦੇ। ਉਹ ਜਦੋਂ ਸਿੱਟਦਾ ਹੁੰਦਾ ਨਾ ਬਾਹਰ ਬਨੇਰੇ ਤੇ ਵੀ ਸਿੱਟਦਾ ਹੁੰਦਾ, ਬਾਹਰ ਦਰਵਾਜ਼ੇ ਤੋਂ ਬਾਹਰ ਵੀ ਸਿੱਟਦਾ ਵੀ ਆ ਜਾਓ ਖਾ ਜਾਓ ਬਜ਼ੁਰਗੋ, ਉਹ ਕਹਿੰਦੇ ਕਾਂ ਕੁੱਤੇ ਹੀ ਖਾ ਜਾਂਦੇ, ਉਹ ਤਾਂ ਨਹੀਂ ਖਾਂਦਾ ਹੈ। ਮੋਕੋ ਕੁਸ਼ਲ ਬਤਾਓ, ਕੋਈ ਕਹਿੰਦੇ ਮੈਨੂੰ ਕਹਿੰਦੇ ਵੀ ਖਾ ਕੇ ਵੀ ਲੈ ਵੀ ਬਈ ਜੇ ਜਮਾਨਾ ਤੈਨੂੰ ਖੈਰ ਸੁੱਖ ਹੋਵੇ ਤੇਰਾ ਭਲਾ ਹੋਵੇ, ਕਹਿੰਦੇ ਦੱਸੋ ਕੁਸ਼ਲ ਕੁਸ਼ਲ ਕਰਤੇ ਜਗ ਬਿਨਸਾ ਕੁਸ਼ਲ ਵੀ ਕੈਸੇ ਹੋਈ, ਸੁੱਖ ਦੀ ਪ੍ਰਾਪਤੀ ਇਸ ਤਰ੍ਹਾਂ ਕੋਈ ਹੋ ਜਾਂਦੀ ਦਿਖਾਵੇ ਨਾਲ, ਨਹੀਂ ਹੁੰਦੀ ਹੈ। ਇੱਦਾਂ ਵੀ ਸਹੀ ਭਾਵਨਾ ਨਾਲ ਹੀ ਜੋ ਕੋਈ ਕਰੇ ਜਬ ਤਪ ਕਮਾਈ, ਫਿਰ ਆਪਣਾ ਵੀ ਭਲਾ ਕਿਸੇ ਦਿਨ ਵਿੱਚ ਵੀ ਕੀਤਾ। ਇਸ ਤਰ੍ਹਾਂ ਘਾਲ ਖਾਏ ਕਛੱਤੋ ਦੇ ਨਾਨਕ ਰਾਹੋ ਪਛਾਣਾ, ਆਪਣਾ ਘਾਲ ਨਾ ਕਮਾਈ ਕਰਕੇ ਫਿਰ ਹੱਥਾਂ ਤੋਂ ਦੇਵੇ, ਉਹ ਆਪ ਨੂੰ ਵੀ ਮਿਲਦਾ, ਜਿਹਦੇ ਨਵੇਂ ਦਿੰਦਾ ਉਹਨੂੰ ਵੀ ਹਾਸਲ ਹੋ ਜਾਂਦਾ ਹੈ। ਉਹੀ ਅਸਲੀ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਭਾਵ ਭਗਤੀ ਦਾ ਸਹੀ ਮਹਿਨਿਆਂ ਵਿੱਚ ਪਛਾਣਦਾ ਹੈ। ਬਾਕੀ ਇਸ ਤਰ੍ਹਾਂ ਕਹਿੰਦੇ ਕੋਈ ਉਹ ਪਿਤਰ ਕਰਮ ਸਾਧ ਆਦਿ ਕਰੀ ਜਾਂਦੇ, ਕੋਈ ਬੀਤਾਂ ਦੀ ਰੀਤੀ ਕਰੀ ਕਰਾਈ ਜਾਂਦਾ ਹੈ।
ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ,
ਕਦੇ ਕਹਿੰਦੇ ਨ੍ਰਿਤਕਾਰੀ ਦਾ ਜਿਵੇਂ ਢੰਗ ਤਰੀਕਾ ਹੁੰਦਾ ਹੈ, ਉਸ ਤਰ੍ਹਾਂ ਨੱਚਦੇ ਆ ਨਾਚ ਜਾ ਕਰਦੇ, ਕਿਤੇ ਜਿਵੇਂ ਗੀਤ ਗਾਈ ਦਾ ਹੈ ਉਹ ਗੀਤ ਗਾਉਂਦੇ ਹਨ।
ਕਹੂੰ ਕਰਤ ਸ਼ਾਸਤਰ ਸਿਮਰਤ ਉਚਾਰ,
ਕਹਿੰਦੇ ਇਸ ਤਰ੍ਹਾਂ ਛੇ ਸ਼ਾਸਤਰ 27 ਸਿਮਰਤੀਆਂ ਦਾ ਉਚਾਰਨ ਕਰਦੇ ਪਏ ਨੇ।
ਕਈ ਭਜਤ ਏਕ ਪਗ ਨਿਰਾਧਾਰ,
ਇੱਕ ਪੈਰ ਦੇ ਨਿਰਵਿਸ਼ੇਸ਼ ਕਰਕੇ ਆਧਾਰ ਸਹਾਰੇ ਹੋ ਕੇ ਇੱਕ ਪੈਰ ਦੇ ਭਾਰ ਖੜਿਆ ਹੋ ਕਈ ਇਸ ਤਰ੍ਹਾਂ ਪਰਮੇਸ਼ਰ ਦਾ ਭਜਨ ਕਰਦੇ ਉਹਨੂੰ ਜਪਦੇ ਹੈ। ਜਾਂ ਕਈ ਭਾਈ ਤੇ ਏਕ ਪਗ, ਕਈ ਤਾਂ ਇੱਕ ਪੈਰ ਦੇ ਭਾਰ ਹੋ ਕੇ ਜਪਦੇ ਹੈ, ਕੋਈ ਨਿਰਾਧਾਰ ਹੋ ਕੇ ਪੈਰਾਂ ਦੇ ਭਾਰ ਨਹੀਂ ਸਗੋਂ ਬੁੱਧੇ ਮਾਂ ਪੁੱਠੇ ਜੇ ਲੜਕਦੇ ਜਪਦੇ ਹਨ। ਉਹ ਇਸ ਤਰ੍ਹਾਂ ਜਿਹੜਾ ਤਨ ਲੱਤਾਂ ਸਿਰ ਠਾਹ ਜਾ ਕਰ ਲੈਣਾ ਲੜਕੇ ਕਰਨਾ ਭਜਨਾ, ਇਹ ਨਿਰਾਧਾਰ ਹੋ ਗਿਆ ਬਿਨਾਂ ਸਹਾਰੇ ਤੋਂ ਕਰਦੇ ਹਨ।
ਕਈ ਨੇਹ ਦੇਹ ਕਈ ਗੇਹ ਵਾਸ,
ਹਾਂ ਕਈਆਂ ਦਾ ਕਹਿੰਦੇ ਸਰੀਰ ਦੇ ਨਾਲ ਬੜਾ ਮੋਹ ਹੈ, ਇਹਦੇ ਹੀ ਪੋਚਾ ਪਾਚੀ ਲੱਗੇ ਰਹਿੰਦੇ, ਭਲਕੀ ਉੱਠ ਪੋਲਚੀ ਹੈ, ਪਲੋਸਾ ਪਲੋਸੀ ਕਰੀ ਜਾਂਦੇ, ਨਹਾ ਲਿਆ ਖਿਲਾ ਲਿਆ ਸਰੀਰ ਨੂੰ, ਕਹਿੰਦੇ ਇਸ ਤਰ੍ਹਾਂ ਘਰ ਦੇ ਵਿੱਚ ਹੀ ਵਾਸਾ ਕਰਦੇ ਆ, ਕਹਿੰਦੇ ਘਰ ਹੀ ਸਭ ਕੁਛ ਹੈ, ਬਾਹਰ ਕੀ ਪਿਆ ਗੁਰਦੁਆਰੇ, ਇੱਥੇ ਉੱਥੇ ਤਾਂ ਲੜਾਈਆਂ ਪੜਾਈਆਂ ਹੀ ਹੈ, ਇਹ ਤਾਂ ਜਿਹਨਾਂ ਦੇ ਘਰੇ ਕੁਛ ਹੈ ਨਹੀਂ ਹੋ ਜਾਵੇ, ਸਾਡੇ ਘਰੇ ਸਭ ਕੁਛ ਹੈਗਾ, ਅਸੀਂ ਘਰਾਂ ਵਿੱਚ ਵਾਸਾ ਕਰਦੇ ਹਾਂ।
ਕਈ ਭਰਮਤ ਦੇਸ ਦੇਸਨ ਉਦਾਸ,
ਕਹਿੰਦੇ ਕਈ ਉਪਰਾਮ ਹੋ ਕੇ ਦੇਸਾਂ ਦੇਸਾਂ ਵਿੱਚ ਹੀ ਭਰਮਦੇ ਤੁਰੇ ਹੀ ਫਿਰਦੇ ਹਨ, ਕਿਤੇ ਖੜਦੇ ਹੀ ਨਹੀਂ ਹੈ।
ਕਈ ਜਲ ਨਿਵਾਸ ਕਈ ਅਗਨ ਤਾਪ,
ਜਿਹੜੇ ਕੁੜ ਪਾਣੀ ਵਿੱਚ ਹੀ ਨਿਵਾਸ, ਗਲਗਲ ਪਾਣੀ ਵਿੱਚ ਖੜ ਜਾਂਦੇ ਹੈ, ਕਿ ਅਗਨੀ ਵਿੱਚ ਨਾਲ ਤਪ ਨੂੰ ਤਪਾਉਂਦੇ, ਅਗਨੀਆਂ ਤਪਾਉਂਦੇ, ਪੰਜ ਧੂਣੇ ਤਾਪਦੇ ਹਨ, ਚਾਰ ਧੂਣੀਆਂ ਅਗਨੀਆਂ ਲਾਣੀਆਂ, ਵਿਚਾਲੇ ਦੁਪਹਿਰ ਦੇ ਸਮੇਂ ਉਹ ਹੇਠ ਹੜਦੇ ਮਹੀਨੇ ਵਜੂੜ ਉੱਤੋਂ ਸੂਰਜ ਤਪਦਾ ਹੁੰਦਾ, ਇਹਨੂੰ ਪੰਜ ਧੂਣੇ ਕਹਿੰਦੇ, ਪੰਜ ਧੁਨੀਆਂ ਤਾਪਦੇ ਹਨ।
ਕਈ ਜਪਤ ਉਰਦ ਲਟਕੰਤ ਜਾਪ,
ਇਹ ਕਹਿੰਦੇ ਪੁੱਠੇ ਜੇ ਲਟਕੇ ਇਸ ਤਰ੍ਹਾਂ ਜਾਪ ਜਪਦੇ ਹਨ।
ਕਈ ਕਰਤ ਜੋਗ ਕਲਪੰ ਪ੍ਰਜੰਤ,
ਇਹ ਕਹਿੰਦੇ ਬ੍ਰਹਮਾ ਦੇ ਦਿਨ ਤੱਕ ਜੋਗ ਸਾਧਨਾ ਕਰਦੇ ਹਨ।
ਕਈ ਤਦਪ ਤਾਸ ਪਾਇਤ ਨਾ ਅੰਤ,
ਨਹੀਂ ਤਦਪ ਤਾਸ ਪਾਇਤ ਨਾ ਅੰਤ, ਨਾ ਨਹੀਂ ਕਹਿੰਦੇ ਤਾਂ ਵੀ ਉਹ ਪਾਸ ਤਾਸ ਉਸ ਪਰਮੇਸ਼ਰ ਦਾ ਜਿਹੜਾ ਅੰਤ ਹੈ ਉਹ ਨਾ ਕੀਏ ਪੁਰਸ਼ ਪਾ ਨਹੀਂ ਸਕਦੇ ਹਨ।
ਕਈ ਕਰਤ ਕੋਟ ਵਿਦਿਆ ਵਿਚਾਰ,
ਇਹ ਕਹਿੰਦੇ ਕਰੋੜਾਂ ਧਰਮ ਵਿਦਿਆ ਦਾ ਵਿਚਾਰ ਪਏ ਕਰਦੇ ਨੇ
ਨਹੀਂ ਤਦਪ ਦ੍ਰਿਸ਼ਟ ਦੇਖੈ ਮੁਰਾਰ
ਵੀ ਜਿਹੜਾ ਮੁਰਾਰਿਕ ਦੈਂਤਾਂ ਨੂੰ ਮਾਰਨ ਵਾਲਾ ਪਰਮੇਸ਼ਰ ਉਸਨੂੰ ਆਪਣੀ ਕਹਿੰਦੇ ਨਿਗਾਹ ਨਾਲ ਅੱਖਾਂ ਨਾਲ ਤੱਕ ਨਹੀਂ ਸਕਦੇ ਦੇਖੈ ਕਿ ਦੇਖੇ ਮੁਰਾਰ
ਦੇਖਾ
ਇਸ ਕਰਕੇ ਸਰੂਪ ਤੇ ਦੇਖ ਲੈਣਾ ਮੇਰੇ ਇੱਥੇ ਦੇਖੇ ਲਿਖਿਆ ਹੋਇਆ ਛਪਿਆ ਹੋਇਆ ਹੈ
ਬਿਨ ਭਗਤ ਸ਼ਕਤ ਨਹੀਂ ਪਰਤ ਪਾਨ
ਕਰਕੇ ਧਰ ਪਾਤਸ਼ਾਹ ਜੀ ਹੁਣ ਸਾਰਾ ਕੁਛ ਕਹਿ ਕੇ ਅਖੀਰ ਤੇ ਗੱਲ ਕਹਿੰਦੇ ਆ ਸਿਧਾਂਤ ਵੀ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਬਿਨ ਭਗਤ ਸ਼ਕਤ ਨਹੀਂ ਪਰਤ ਪਾਨ ਪਰਮੇਸ਼ਰ ਦੀ ਜਿਹੜੀ ਭਗਤੀ ਦੀ ਸ਼ਕਤੀ ਤੋਂ ਬਗੈਰ ਕਹਿੰਦੇ ਉਹ ਹੱਥਾਂ ਵਿੱਚ ਨਹੀਂ ਪੈਂਦਾ ਭਗਤੀ ਵਿੱਚ ਸ਼ਕਤੀ ਹੈਗੀ ਹੈ ਤਾਕਤ ਹੈਗੀ ਹੈ ਜਿਹੜਾ ਤਕੜਾ ਹੋ ਕੇ ਭਗਤੀ ਕਰਨ ਲੱਗ ਪੈਂਦਾ ਉਹਦੇ ਹੱਥਾਂ ਵਿੱਚ ਆਪ ਪ੍ਰਾਪਤ ਹੁੰਦਾ ਉਹਨੂੰ ਪਰਮੇਸ਼ਰ ਮਿਲ ਜਾਂਦਾ ਹੈ
ਬਹੁ ਕਰਤ ਹੋਮ ਅਰ ਜਗ
ਦਾਨ ਬਾਕੀ ਤਾਂ ਬਹੁਤੇ ਕਹਿੰਦੇ ਹੁਮਨ ਹੁਮਨ ਜਾ ਕਰਦੇ ਕੋਈ ਜਗ ਦਾਨ ਕਰੀ ਜਗ ਕਰੀ ਜਾਂਦਾ ਕੋਈ ਦਾਨ ਕਰੀ ਜਾਂਦਾ
ਬਿਨ ਏਕ ਨਾਮ ਇੱਕ ਚਿੱਤ ਲੀਨ
ਇੱਕ ਚਿੱਤ ਹੋ ਕੇ ਇੱਕ ਨਾਮ ਦੇ ਵਿੱਚ ਲੀਨ ਹੋਏ ਤੋਂ ਬਗੈਰ
ਫੋਕਟੋ ਸਰਬ ਧਰਮਾ ਪਰ ਵਿਹੀਨ
ਖਾਲਸਾ ਜੀ ਸਾਰੇ ਜਿੰਨੇ ਧਰਮ ਹੈ ਵਿਹੀਨ ਕੇ ਨਿਕੰਮੇ ਸਾਰੇ ਜਿਹੜੇ ਧਰਮ ਹੈ ਫੋਕਟ ਕੀ ਹੈ ਬੇਰਸ ਹੈ ਫੋਕੇ ਹੈ ਨਿਸ਼ਫਲ ਹੈ ਸਾਰੇ ਧਰਮ ਰੂਪ ਜਿਹੜੇ ਕਰਮ ਹੈ ਵਿਹੀਨ ਹੈ ਨਿਕੰਮੇ ਹੈ ਨਿਸ਼ਫਲ ਹੈ ਸਾਰੇ ਬੇਰਸੇ ਹੈ ਜਿਹੜਾ ਇੱਕ ਚਿੱਤ ਹੋ ਕੇ ਨਾਮ ਦੇ ਵਿੱਚ ਲੀਨ ਹੋਣ ਰੂਪ ਕਰਮ ਕਰਦਾ ਧਰਮ ਕਰਦਾ ਉਹ ਹੈ ਸਹੀ ਰੂਪ ਵਿੱਚ ਧਰਮ ਬਾਕੀ ਸਾਰੇ ਦਿਖਾਵੇ ਦੇ ਜਿਹੜੇ ਧਰਮ ਕਰਮ ਹੈ ਉਹ ਨਿਕੰਮੇ ਹੈ ਅਤੇ ਬੇਰਸੇ ਹੈ ਇਹ ਭਗਤੀ ਰੂਪ ਜਿਹੜਾ ਕਰਮ ਧਰਮ ਹੈ ਅਤੇ ਇੱਕ ਚਿੱਤ ਹੋ ਕੇ ਜਿਹੜਾ ਨਾਮ ਦੇ ਵਿੱਚ ਲੀਨ ਹੋਣਾ ਇਹ ਸਹੀ ਧਰਮ ਰੂਪ ਕਰਮ ਹੈ ਇਹ ਤੋਂ ਬਗੈਰ ਬਾਕੀ ਸਭ ਫੋਕੇ ਅਤੇ ਨਿਸ਼ਫਲ ਨਿਕੰਮੇ ਹੈ ਇਹ ਹੁਣ ਦੇਖ ਲਓ ਜੋ ਗੁਰੂ ਨਾਨਕ ਸਾਹਿਬ ਜੀ ਦਾ ਸਾਰ ਸਿਧਾਂਤ ਬਾਣੀ ਦਾ ਉਹੀ ਇਹਦੇ ਵਿੱਚ ਆਇਆ ਹੈ ਭਗਤੀ ਤੋਖਤ ਦੀਨ ਕਲਾਲਾ ਗੁਨੇ ਨਾ ਕਿਤਹੀ ਪੈ ਪਿਗਾ ਵੀ ਭਗਤੀ ਕਰਨ ਨਾਲ ਪਰਮੇਸ਼ਰ ਪ੍ਰਸੰਗ ਹੋਇਆ ਹੋਰ ਜਿੰਨੇ ਮਰਗੀ ਮਨੁੱਖ ਵਿੱਚ ਗੁਣ ਹੋਣ ਖੂਬੀਆਂ ਹੋਣ ਕੋਈ ਨਹੀਂ ਭੇਜਦਾ ਹੈ ਨਾ ਪੀਜਾ ਰਾਗੀ ਨਾ ਦੀਵੇ ਨਾ ਪੀਜਾ ਦਾਤੀ ਕੀਤਾ ਪੁੰਨ ਨਾ ਬਾਹਰ ਬੈਠਿਆ ਸਨ ਜਿਵੇਂ ਉਹ ਆ ਜਾਂਦਾ ਉਹੀ ਇੱਥੇ ਸਿਧਾਂਤ ਨੂੰ ਹੋਰ ਖੋਲ ਖੋਲ ਕੇ ਬਿਆਨ ਕੀਤਾ ਹੈ ਇਹ ਕੋਈ ਆਪਣਾ ਵੱਖਰਾ ਨਹੀਂ ਮਹਾਰਾਜ ਦਾ ਥੋੜੇ ਰੂਪ ਵਿੱਚ ਇੱਥੇ ਜਾਲਾ ਖੋਲ ਖੋਲ ਕੇ ਕਹਿ ਦਿੱਤਾ ਹੈ ਸਾਏ ਛੰਦੀ ਇੱਥੇ ਸਮਾਪਤੀ ਹੋ ਗਈ ਹੈ ਅਗਲਾ ਟੋਟਕ ਛੰਦ ਵਿੱਚ ਜਿਵੇਂ ਗੁਰੂ ਮਹਾਰਾਜ ਪਰਮੇਸ਼ਰ ਦੇ ਸੰਬੰਧ ਵਿੱਚ ਉਹ ਜਪਣ ਵਾਸਤੇ ਆਖਣਗੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜਾ ਸੁਣਾਂਗੇ ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ
ਬਿਨ ਭਗਤ ਸ਼ਕਤ ਨਹੀਂ ਪਰਤ ਪਾਨ ਬਹੁ ਕਰਤ ਹੋਮ ਅਰ ਜਗ ਦਾਨ ਬਿਨ ਏਕ ਨਾਮ ਇੱਕ ਚਿੱਤ ਲੀਨ ਫੋਕਟੋ ਸਰਬ ਧਰਮਾ ਵਿਹੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛੁਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੈ ਸਰਵਮੈ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਠੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਕੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚਰੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ